ਕ੍ਰੀਏਟ ਕੀਤੀ ਜਾਂ ਇੱਕ ਪਿਰਾਮਿਡ ਸਟ੍ਰੈਟੇਜੀ ਕਿ ਜਿਹਦੇ ਵਿੱਚ 4-5% ਆ ਵੀ ਗਿਆ ਤਾਂ ਵੀ ਠੀਕ ਹੈ, ਤੇ ਜੇ ਮਾਰਕੀਟ ਡਾਊਨ ਹੁੰਦੀ ਹੈ ਤੇ ਅਸੀਂ ਬਹੁਤ ਥੱਲੇ ਡਾਊਨ ਵੀ ਨਾ ਜਾਈਏ. ਆਈ ਡੋਂਟ ਡੂ ਦੈਟ ਐਂਡ ਵੀ ਆਰ ਸਕਸੈਸਫੁਲੀ ਇਨਵੈਸਟਿੰਗ ਮਨੀ ਐਂਡ ਵੀ ਹੈਵ ਅਚੀਵਡ ਰਿਜ਼ਲਟ ਫਾਰ ਮਾਈ ਕਲਾਇੰਟਸ. ਔਰ ਮੈਂ ਦੱਸਣਾ ਚਾਹੁੰਦਾ ਨਾ ਮੈਂ ਸਟਾਕਸ ਕਰਦਾ, ਨਾ ਮੈਂ ਐਕਸਚੇਂਜ ਟ੍ਰੇਡਡ ਫੰਡਸ ਕਰਦਾ, ਨਾ ਡੈਰੀਵੇਟਿਵ ਜਾਂ ਆਪਸ਼ਨਸ ਜਾਂ ਫਿਊਚਰਸ. ਮੇਰਾ ਪਿਓਰ ਪੋਰਟਫੋਲੀਓ ਮਿਊਚੁਅਲ ਫੰਡਸ ਆਫ ਸੈਕ ਫੰਡ ਦੇ ਵਿੱਚ ਹੈ. ਔਰ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ, ਔਰ ਕਿਉਂਕਿ ਟਰੈਕ ਰੈਕਰਡ ਹੈ, ਆਈ ਕੈਨੋਟ ਲਾਈ ਈਵਨ ਔਨ ਦਾ ਏਅਰ ਆਲਸੋ, ਵੀ ਆਰ ਕੰਸਿਸਟੈਂਟਲੀ ਜਨਰੇਟਿੰਗ ਡਬਲ ਡਿਜਿਟ ਰਿਟਰਨ ਫਾਰ ਓਵਰ ਅ ਡੀਕੇਡ ਈਵਨ ਬਿਫੋਰ ਰਿਸੈਸ਼ਨ ਆਲਸੋ. ਉਹਦਾ ਕਾਰਨ ਇੱਕੋ ਹੀ ਹੈ ਕਿ ਮੈਂ ਇਕਨੋਮਿਕਸ ਨੂੰ ਵੀ ਸਮਝਦਾ, ਬਿਜ਼ਨਸ ਕਾਮਰਸ, ਔਰ ਨਾਲ ਦੀ ਨਾਲ ਜਿਹੜੇ ਫੰਡਾਮੈਂਟਲ ਆਫ ਇਨਵੈਸਟਿੰਗ ਹੈਗੇ ਹੈ ਉਹਨਾਂ ਨੂੰ ਵੀ ਪੂਰੀ ਪਕੜ ਦੇ ਵਿੱਚ ਰੱਖਦੇ ਹੋਏ ਪੈਸੇ ਇਨਵੈਸਟ ਕਰਦਾ, ਆਪਣੇ ਵੀ ਔਰ ਆਪਣੇ ਕਲਾਇੰਟਸ ਦੇ ਵੀ. ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੱਕ ਕੰਸਿਸਟੈਂਟ ਗਰੋਥ ਪੈਟਰਨ ਤੇ ਚੱਲ ਸਕੋ, ਟੈਕਸ ਪਲੈਨਿੰਗ ਕਰ ਸਕੋ, ਰਿਟਾਇਰਮੈਂਟ ਪਲੈਨਿੰਗ ਕਰ ਸਕੋ, ਕਮ ਸੀ ਅਸ ਐਂਡ ਆਈ ਗਾਰੰਟੀ ਯੂ ਕਿ ਬਿਜ਼ਨਸ ਤੁਸੀਂ ਆਪਣੀ ਮਰਜ਼ੀ ਨਾਲ ਦਊਂਗੇ, ਲੇਕਿਨ ਨੌਲੇਜ ਔਰ ਅੰਡਰਸਟੈਂਡਿੰਗ ਮੈਂ ਤੁਹਾਨੂੰ ਫੁੱਲੀ ਵਿਦਆਊਟ ਐਨੀ ਬਾਇਸਨੈਸ ਤੁਹਾਡੀ ਜ਼ਰੂਰਤ ਤੋਂ ਜ਼ਿਆਦਾ ਤੁਹਾਨੂੰ ਦੇਵਾਂਗਾ, ਤਾਂ ਕਿ ਤੁਹਾਨੂੰ ਇਹ ਲੱਗੇ ਕਿ ਵਾਈ ਡੂ ਯੂ ਨੀਡ ਟੂ ਚੇਂਜ ਐਨੀ ਸਟਰਕਚਰ ਇਨਸਾਈਡ ਯੋਰ ਇਨਵੈਸਟਮੈਂਟ, ਔਰ ਵਾਈ ਯੂ ਸ਼ੁੱਡ ਐਡ ਸਟਰਕਚਰ ਇਨਸਾਈਡ ਯੋਰ ਇਨਵੈਸਟਮੈਂਟ. ਸੋ ਇਸ ਕਰਕੇ ਕੋਈ ਵੀ ਤੁਹਾਡਾ ਸਵਾਲ ਹੈ, ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-85-33-85-33. ਔਰ ਅਗਰ ਕਿਸੇ ਨੂੰ ਵੀ ਆਪਣਾ ਫਾਈਨੈਂਸ਼ੀਅਲ ਪਲਾਨ ਕ੍ਰੀਏਟ ਕਰਨਾ ਹੈ, ਗਿਵ ਮੀ ਅ ਕਾਲ ਐਂਡ ਆਈ ਕੈਨ ਸਰਟਨਲੀ ਹੈਲਪ ਇਨ ਦੈਟ ਆਲਸੋ. 416-833-85-33. ਥੈਂਕ ਯੂ ਜਗਵੀਰ ਜੀ, ਥੈਂਕ ਯੂ ਸੋ ਮਚ.
ਥੈਂਕ ਯੂ ਵੈਰੀ ਮਚ ਸੌਰਵ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ. ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ,
ਥੈਂਕ ਯੂ. ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ. ਹਾਂਜੀ ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਹੋ ਸਰ, ਗੋ ਹੈਡ.
ਜੁਦਵੀ ਜੀ, ਸਿਵਨਾ ਜੀ, ਸੁਵਿਨਾ ਜੀ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਜੁਦਵੀ ਜੀ, ਤੁਸੀਂ ਕੱਲ ਵੀ ਤੇ ਅੱਗੇ ਵੀ 2-3 ਵਾਰੀ ਗੱਲ ਕੀਤੀ ਆ, ਜਿੱਦਾਂ ਜਿਹੜਾ ਤੁਹਾਡਾ ਸਟੇਸ਼ਨ ਆ WTRO 770, ਇਹ ਅਮਰੀਕਾ ਦੇ ਵਿੱਚ ਬੇਸਡ ਆ ਜਿਸ ਤਰ੍ਹਾਂ ਤੁਸੀਂ ਦੱਸਿਆ. ਔਰ ਪਤਾ ਨੀ ਤੁਹਾਨੂੰ ਕਿਹਾ ਜਾਂ ਕਿਸੇ ਨੇ ਕਿ ਜਿੱਦਾਂ ਬਈ ਅਮੈਰੀਕਨ ਪ੍ਰਧਾਨ ਬਾਰੇ ਅਸੀਂ ਜਦੋਂ ਗੱਲ ਕਰਨੀ ਆ ਸਾਨੂੰ ਥੋੜਾ ਕੌਸ਼ੀਅਸ ਰਹਿਣਾ ਚਾਹੀਦਾ. ਮੇਰੇ ਖਿਆਲ ਯੁੱਧਵੀਰ ਜੀ, ਜਿੱਦਾਂ ਜਿਹੜੀ ਵਾਇਲੈਂਸ ਤਾਂ ਹੇਟ ਸਪੀਚ ਆ, ਮੇਰੇ ਖਿਆਲ ਉਹ ਤੋਂ ਤਾਂ ਸਾਨੂੰ ਕੌਸ਼ੀਅਸ ਰਹਿਣਾ ਚਾਹੀਦਾ, ਕਿਉਂਕਿ ਕੋਈ ਵੀ ਲਿਬਰਲ ਡੈਮੋਕ੍ਰੇਸੀ ਆ, ਚਾਹੇ ਅਮੈਰੀਕਾ ਹੋਵੇ, ਇੰਡੀਆ ਹੋਵੇ, ਕੈਨੇਡਾ ਹੋਵੇ, ਉਹ ਅਲਾਓ ਨਹੀਂ ਕਰਦੀ. ਪਰ ਓਵਰਆਲ ਜਿਹੜੀ ਜਿਹੜਾ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਔਰ ਜਿਹੜੀ ਫਰੀਡਮ ਆਫ ਸਪੀਚ ਆ, ਇਹ ਮੇਰੇ ਖਿਆਲ ਜਦੋਂ ਆਪਾਂ ਅਮੈਰੀਕਨ ਕੌਨਸਟੀਟਿਊਸ਼ਨ ਵੀ ਦੇਖਦੇ ਹਾਂ, ਉਹਦੇ ਵਿੱਚ ਫੁੱਲੀ ਫੁੱਲੀ ਪ੍ਰੋਟੈਕਟਡ ਆ, ਇਨਕਲੂਡਿੰਗ ਤੁਹਾਡਾ ਸਟੇਸ਼ਨ WTRO 770. ਇਹਦੇ ਉੱਤੇ ਮੇਰਾ ਖਿਆਲ ਜਿਹੜਾ ਅਮੈਰੀਕਨ ਪ੍ਰਧਾਨ ਆ ਜਾਂ ਪ੍ਰੈਜੀਡੈਂਟ ਆ, ਜਿਹੜੀਆਂ ਉਹਦੀਆਂ ਪੋਲਿਸੀਜ਼ ਆ ਉਹਨਾਂ ਦੀ ਖੁੱਲ੍ਹ ਕੇ ਨਿੰਦਾ ਕੀਤੀ ਜਾ ਸਕਦੀ ਆ. ਮੇਰਾ ਖਿਆਲ ਕੋਈ ਐਡੀ ਡਰਨ ਵਾਲੀ ਇਹ ਗੱਲ ਨਹੀਂ ਹੈਗੀ, ਕਿਉਂਕਿ ਇਹ ਜੁਦਵੀ ਜੀ ਜਿਹੜੀ ਹੈ ਨਾ ਬਿੱਲ ਆਫ ਰਾਈਟਸ ਦੀ 1791 ਦੇ ਵਿੱਚ ਜਿਹੜੀ ਫਸਟ ਅਮੈਂਡਮੈਂਟ ਆ, ਉਹ ਕਾਂਗਰਸ ਜਿਹੜੀ ਅਮੈਰੀਕਨ ਕਾਂਗਰਸ ਆ ਉਹਨੂੰ ਨਿਰਦੇਸ਼ ਦਿੰਦੀ ਆ ਕਿ ਉਹ ਕੋਈ ਵੀ ਇਸ ਤਰ੍ਹਾਂ ਦਾ ਲਾ ਨਾ ਬਣਾਉਣ ਜਿਹੜੀ ਲੋਕਾਂ ਦੀ ਫਰੀਡਮ ਆਫ ਸਪੀਚ. ਔਰ ਉਹਦੇ ਵਿੱਚ ਜੁਦਵੀ ਜੀ ਉਹਨੇ ਪ੍ਰੈਸ ਸ਼ਬਦ ਵੀ ਉਸ ਟਾਈਮ, ਅਸੀਂ ਤਾਂ ਹੁਣ ਗੱਲਾਂ ਕਰਨ ਲੱਗੇ ਹਾਂ ਨਾ ਫਰੀਡਮ ਆਫ ਸਪੀਚ ਦੀਆਂ, 1791 ਦੇ ਵਿੱਚ ਉਹਨੀ ਜਿਹੜੀ ਫਸਟ ਅਮੈਂਡਮੈਂਟ ਆ ਉਹਦੇ ਵਿੱਚ ਪ੍ਰੈਸ ਸ਼ਬਦ ਨੂੰ ਵੀ ਉਹਨੀ ਇਨਕਲੂਡ ਕੀਤਾ ਗਿਆ ਆ. ਸੋ ਮੇਰੇ ਖਿਆਲ ਜਿਹੜਾ ਜਿਹੜਾ ਸਟੇਸ਼ਨ ਆ ਜਾਂ ਇਹ ਆ, ਉਹ ਕੋਈ ਡਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਅਸੀਂ ਥੋੜੇ ਜਿਹੇ ਜਿੱਦਾਂ ਇਮੀਗ੍ਰਾਂਟ ਕਮਿਊਨਿਟੀਜ਼ ਆ, ਅਸੀਂ ਸਾਡੀ ਸੋਚਣੀ, ਕਿਉਂਕਿ ਸਾਡੇ ਤਾਂ HSO ਹੀ ਰੱਬ ਹੁੰਦਾ ਉੱਥੋਂ ਜਿਹਨਾਂ ਮੁਲਕਾਂ ਤੋਂ ਅਸੀਂ ਆਉਂਦੇ ਹਾਂ. ਸੋ ਪਰ ਇੱਥੇ ਜਿਹੜਾ ਇੱਥੇ ਮੇਰੇ ਖਿਆਲ ਜਿਹੜਾ ਜਦੋਂ ਅਸੀਂ ਆਪਣੇ ਰਾਈਟਸ ਨੂੰ ਜਾਣਦੇ ਹਾਂ, ਕੌਨਸਟੀਟਿਊਸ਼ਨ ਨੂੰ ਪੜ੍ਹਦੇ ਹਾਂ, ਤਾਂ ਜਿਹੜਾ ਨਾਗਰਿਕ ਆ ਉਹਨੂੰ ਰੱਬ ਗਿਆ ਗਿਆ, ਡਜ਼ਨਟ ਮੈਟਰ ਉਹਦੇ ਅਕਾਊਂਟ 'ਚ ਕਿੰਨੇ ਕੁ ਪੈਸੇ ਪਏ ਆ. ਤੇ ਸੋ ਮੇਰੇ ਖਿਆਲ ਇੱਕ ਤਾਂ ਮੈਂ ਇਹ ਤੁਹਾਤੋਂ ਵਿਚਾਰ ਜਾਣਨਾ ਚਾਹੁੰਦਾ ਸੀ ਕਿ ਜਿਹੜਾ ਜਿਹੜੀ ਕੈਨੇਡੀਅਨ ਸੋਲ ਆ ਤੇ ਅਮੈਰੀਕਨ ਸਟੇਸ਼ਨ ਹੋਵੇ, ਮੇਰੇ ਖਿਆਲ ਜਿਹੜਾ ਅਮੈਰੀਕਨ ਪ੍ਰੈਜੀਡੈਂਟ ਆ ਉਹ ਤੋਂ ਉੱਤੇ ਨਹੀਂ ਹੁੰਦਾ, ਕਿਉਂਕਿ ਉਹ ਜਿਹੜੀ ਫਸਟ ਅਮੈਂਡਮੈਂਟ ਆ ਉਹਦੇ ਅੰਡਰ ਹੀ ਉਹ ਉਹਦੀ ਆਪਾਂ ਜੇ ਨਿੰਦਾ ਵੀ ਉਹਦੀ ਪੋਲਿਸੀ ਦੀ ਕਰਨੀ ਆ ਤਾਂ ਆਪਾਂ ਕਰ ਸਕਦੇ ਹਾਂ. ਮੇਰੇ ਓਪੀਨੀਅਨ ਦੇ ਵਿੱਚ ਐਡੀ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ, ਕਿਉਂਕਿ ਜਿਹੜਾ ਜਿਹੜੀ ਸਾਡੀ ਸੋਚ ਆ ਇਹ ਪੂਰੀ ਪੂਰਨ ਜਿਹੜੀ ਨਾਗਰਿਕ ਦੀ ਆਜ਼ਾਦੀ ਆ ਉਹਦੀ ਸਾਨੂੰ ਗੱਲ ਕਰਨੀ ਚਾਹੀਦੀ ਆ, ਕਿਉਂਕਿ ਜਿਹੜੇ ਜਦੋਂ ਅਸੀਂ ਗੱਲ ਕਰਦੇ ਹਾਂ ਕੈਨੇਡੀਅਨ ਕੌਨਸਟੀਟਿਊਸ਼ਨ, ਕੈਨੇਡੀਅਨ ਵੈਲਿਊਜ਼, ਮੇਰੇ ਖਿਆਲ ਇਹ ਚੀਜ਼ਾਂ ਵੀ ਉਹਦੇ ਵਿੱਚ ਆਉਂਦੀਆਂ. ਅਦਰਵਾਈਜ਼ ਜਿਹੜੀ ਸਾਡੀ ਜਦੋਂ ਜਿਹੜੀ ਜ਼ਿੰਦਗੀ ਆ ਫਿਰ ਜੀਵਾਂਗੇ, ਪਰ ਜਿਹੜੀ ਆਜ਼ਾਦੀ ਨਾਲ ਜ਼ਿੰਦਗੀ ਜੀਣੀ ਹੁੰਦੀ ਆ, ਜਿਹਦੀ ਗੱਲ ਇਹ ਪੱਛਮੀ ਸੱਭਿਅਤਾ ਕਰਦੀ ਆ, ਜਿਹਦੇ ਤੁਸੀਂ ਵੀ ਬਹੁਤ ਸਮਰਥਕ ਆ, ਇੱਥੇ ਦੀਆਂ ਜਿਹੜੀਆਂ ਵੈਲਿਊਜ਼ ਆ ਮੇਰਾ ਖਿਆਲ ਫਿਰ ਅਸੀਂ ਉਹਨਾਂ ਨਾਲ ਕੋਈ ਜ਼ਿਆਦਾ ਮੇਰਾ ਖਿਆਲ ਜਸਟਿਸ ਨਹੀਂ ਕਰ ਰਹੇ ਹੋਵਾਂਗੇ ਜਦੋਂ ਅਸੀਂ ਇਸ ਤਰ੍ਹਾਂ ਥੋੜ੍ਹਾ ਡਰਨ ਡਰਾਉਣ ਵਾਲੀਆਂ ਗੱਲਾਂ ਕਰਾਂਗੇ। ਥੈਂਕ ਯੂ ਜਦਵੀਰ ਜੀ, ਇਹਦੇ ਉੱਤੇ ਕੋਈ ਵਿਚਾਰ ਦੇਣਾ ਤਾਂ ਦੇ ਦੇ। ਥੈਂਕਸ।
ਥੈਂਕ ਯੂ ਜੁਝਾਰ ਸਿੰਘ ਜੀ। ਬਿਲਕੁਲ ਨਹੀਂ, ਤੁਸੀਂ ਇੱਥੇ ਕਿਸੇ ਵੀ ਤਰ੍ਹਾਂ ਦੀਆਂ US ਪਾਲਿਸੀਜ਼ ਜਿਹੜੀਆਂ ਅਸੀਂ ਡਿਸਕਸ ਕਰ ਸਕਦੇ ਹਾਂ। ਜੇ ਤੁਹਾਨੂੰ ਡੋਨਲਡ ਟਰੰਪ ਸਾਹਿਬ ਦੀਆਂ ਕੋਈ ਪਾਲਿਸੀਜ਼ ਪਸੰਦ ਨਹੀਂ ਹੈ, ਅਸੀਂ ਉਹ ਵੀ ਬਿਲਕੁਲ ਡਿਸਕਸ ਕਰ ਸਕਦੇ ਹਾਂ। ਤੁਸੀਂ ਬਿਲਕੁਲ ਠੀਕ ਕਿਹਾ, ਫਸਟ ਅਮੈਂਡਮੈਂਟ ਦੇ ਤਹਿਤ ਫਰੀਡਮ ਆਫ ਸਪੀਚ ਜਿਹੜੀ ਹੈ ਉਹ ਬਹੁਤ ਇੱਕ ਇੰਪੋਰਟੈਂਟ ਐਸਪੈਕਟ ਜਿਹੜਾ ਉਹ ਮੰਨਿਆ ਜਾਂਦਾ ਹੈ, ਨਾ ਸਿਰਫ ਅਮੈਰੀਕਾ ਦੇ ਵਿੱਚ। ਈਵਨ ਜੇ ਫਰੀ ਸਪੀਚ ਦੀ ਅਸੀਂ ਗੱਲ ਕਰੀਏ, ਇਹਨਾਂ ਵੈਸਟਰਨ ਸੋਸਾਇਟੀਜ਼ ਦੇ ਵਿੱਚ ਜਿਹੜੀ ਫਰੀ ਸਪੀਚ ਹੈ, ਫਰੀਡਮ ਆਫ ਸਪੀਚ ਹੈ, ਤੁਹਾਨੂੰ ਆਪਣੀ ਗੱਲ ਕਰਨ ਦੀ ਆਜ਼ਾਦੀ ਹੈ, ਉਹ ਬਹੁਤ ਇੰਪੋਰਟੈਂਟ ਹੈ। ਕੱਲ ਜਿਹੜੀ ਗੱਲ ਕੀਤੀ ਜਾ ਰਹੀ ਸੀਗੀ ਕਿ ਉਹ ਇਹ ਕਹੀ ਜਾ ਰਹੀ ਸੀਗੀ ਕਿ ਅਸੀਂ ਕਿਸੇ ਦੇ ਨਾਲ ਬਸ ਅਸੀਂ ਸਿਰਫ ਇੰਨਾ ਹੀ ਵਿਊ ਪੁਆਇੰਟ ਰੱਖਦੇ ਸੀ ਕਿ ਡਿਸਰਿਸਪੈਕਟਫੁਲ ਤਰੀਕੇ ਦੇ ਨਾਲ ਨਾ ਗੱਲ ਕਰੀਏ ਹੋਰ ਰੇਡੀਓ ਪ੍ਰੋਗਰਾਮ ਤੇ, ਤੇ ਉਹ ਇਹ ਵੀ ਕਹਿ ਦਿੰਦੇ ਜੀ ਮੋਦੀ ਟੈਰਰਿਸਟ ਆ, ਉਹਦੇ ਤੇ ਤਾਂ ਤੁਸੀਂ ਓਬਜੈਕਸ਼ਨ ਨਹੀਂ ਕੀਤੀ। ਮੈਂ ਕਿਹਾ ਜੀ ਹੋਰ ਪ੍ਰੋਗਰਾਮ ਤੇ ਹੁਣ ਮੋਦੀ ਨੂੰ ਟੈਰਰਿਸਟ ਕਹਿਣ ਤੇ ਮੈਂ, ਮੇਰੇ ਕੋਲ ਇੰਨਾ ਟਾਈਮ ਥੋੜੀ ਕਿ ਮੈਂ ਸਾਰੇ ਪ੍ਰੋਗਰਾਮ ਸੁਣਦਾ ਫਿਰਾਂ। ਹਾਂ, ਸਾਡੇ ਇੱਥੇ ਪ੍ਰੋਗਰਾਮ ਦੇ ਉੱਤੇ ਅਸੀਂ ਕੱਲ ਵੀ ਇਹੀ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਪਾਲਿਸੀਜ਼ ਨਾਲ ਬਿਲਕੁਲ ਡਿਸਐਗਰੀ ਕਰੋ, ਠੀਕ ਹੈ, ਲੇਕਿਨ ਕਿਸੇ ਨੂੰ ਡਿਸਰਿਸਪੈਕਟਫੁਲ ਤਰੀਕੇ ਦੇ ਨਾਲ ਨਾ ਗੱਲ ਕਰੋ। ਉਹ ਕਿਸੇ ਨੂੰ ਕੋਈ ਟੈਰਰਿਸਟ ਕਹਿ ਦੇਣਾ, ਕਿਸੇ ਨੂੰ ਕੁਛ ਉਲਟਾ ਸਿੱਧਾ ਕਹਿ ਦੇਣਾ, ਤੁਸੀਂ ਜੀ ਲਗਾ ਲਓ, ਸਾਹਬ ਲਗਾ ਲਓ, ਜਾਂ ਨਹੀਂ ਵੀ ਲਗਾਉਣਾ ਜੀ, ਜਾਂ ਸਾਹਬ ਜਾਂ ਸਰ ਨਹੀਂ ਵੀ ਲਗਾਉਣਾ, ਤੇ ਬਸ ਸਿਰਫ ਰਿਸਪੈਕਟਫੁਲ ਤਰੀਕੇ ਨਾਲ। ਬਾਕੀ ਸਰ ਤੁਸੀਂ ਜਿਸ ਤਰ੍ਹਾਂ ਕਿਹਾ ਹੀ ਹੈ, ਮੈਂ ਬਹੁਤ ਵਾਰੇ ਜ਼ਿਕਰ ਕਰ ਚੁੱਕਾ ਹੈ ਕਿ ਵੀ ਆਰ ਆ ਸਟਰੋਂਗ ਸਟਰੋਂਗ ਸਪੋਰਟਰ ਆਫ ਫਰੀਡਮ ਆਫ ਸਪੀਚ। ਤੁਸੀਂ ਕੋਈ ਵੀ ਜਿਹੜੀ ਗੱਲ ਹੈਗੀ ਹੈ ਇੱਥੇ ਤਾਂ ਸਰ ਤੁਸੀਂ, ਮੈਂ ਤੁਹਾਨੂੰ ਬੜੀ ਵਾਰ ਜ਼ਿਕਰ ਕਰ ਹੀ ਚੁੱਕਾ ਹੈ ਕਿ ਉਹ ਮੈਂ ਪ੍ਰੋਗਰਾਮ ਦੇਖ ਕੇ ਹੈਰਾਨ ਹੋ ਗਿਆ ਕਿ ਉਹ ਬੰਦੇ ਨੇ, ਮਤਲਬ ਕਿ ਇੱਕ ਚਰਚ ਦੇ ਵਿੱਚ ਜਾ ਕੇ ਜੋ ਹਰਕਤ ਕੀਤੀ ਹੈ ਬੰਦੇ ਨੇ, ਉਹ ਅਸੀਂ, ਸਾਨੂੰ ਵੀ ਫੀਲ ਓਫੈਂਡਡ। ਪਰ ਇਹਨਾਂ ਮੁਲਕਾਂ ਦੇ ਵਿੱਚ, ਐਂਡ ਯੂ ਨੋ ਵਟ, ਅਸਲ ਦੇ ਵਿੱਚ ਤਾਂ ਸਾਡੇ ਆਪਣੇ ਰਿਲੀਜਨ ਦੇ ਵਿੱਚ ਵੀ ਇਹੀ ਸਾਨੂੰ ਸਿਖਾਇਆ ਗਿਆ ਸੀ। ਉਹ ਗੱਲ ਵੱਖਰੀ ਹੈ ਕਿ ਅੱਜ ਠੇਕੇਦਾਰਾਂ ਨੇ ਕਬਜ਼ਾ ਕਰ ਲਿਆ, ਅੱਜ ਜੱਜਾਂ ਨੇ ਕਬਜ਼ਾ ਕਰ ਲਿਆ ਕਿ ਉਹ ਸਰਟੀਫਿਕੇਟ ਦਿੰਦੇ ਫਿਰਦੇ ਨੇ, ਸਾਡੇ ਆਪਣੇ ਰਿਲੀਜਨ 'ਚ ਵੀ ਇਹੀ ਸਿਖਾਇਆ ਗਿਆ ਕਿ ਲੈਟ ਅਸ ਚੈਲੇਂਜ ਦਾ ਇਸਟੈਬਲਿਸ਼ ਨੋਰਮਸ। ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ? ਇਸਟੈਬਲਿਸ਼ਡ ਰਿਲੀਜਨ ਜਿਹੜੇ ਸੀਗੇ ਉਹਨਾਂ ਨੂੰ ਚੈਲੇਂਜ ਕੀਤਾ ਉਹਨਾਂ ਨੇ। ਵਾਟ ਡਿਡ ਹੀ ਡੂ? ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹਿੰਦੂ ਰਿਲੀਜ, ਉਸ ਵੇਲੇ ਸਿੱਖ ਰਿਲੀਜਨ ਦਾ ਸ਼ੁਰੂ ਹੋ ਰਿਹਾ ਸੀਗਾ, ਅਜੇ ਤਾਂ ਸਿੱਖ ਰਿਲੀਜਨ ਨਹੀਂ ਸੀਗਾ, ਗੁਰੂ ਨਾਨਕ ਦੇਵ ਜੀ ਨੇ ਹਿੰਦੂ ਰਿਲੀਜਨ ਦੀਆਂ ਕੁਛ ਚੀਜ਼ਾਂ ਨੂੰ ਚੈਲੇਂਜ ਕੀਤਾ ਕਿ ਦੇਖੋ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਮੈਂ ਨਹੀਂ ਸਹਿਮਤ ਹਾਂ। ਉਹਨਾਂ ਨੇ ਇਸਲਾਮ ਦੀਆਂ ਜਿਹੜੀ ਕੁਛ ਰਿਵਾਇਤਾਂ ਸੀਗੀਆਂ ਉਹਨਾਂ ਨੂੰ, ਉਹਨਾਂ ਨੇ ਬਾਰੇ ਗੱਲ ਕੀਤੀ, ਉਹਨਾਂ ਕਿਹਾ ਜੀ ਨਹੀਂ ਮੈਂ ਇਸ ਚੀਜ਼ ਦੇ ਬਾਰੇ ਸਹਿਮਤ ਨਹੀਂ ਹਾਂ। ਸੋ ਬਿਲਕੁਲ ਸਰ ਜੁਝਾਰ ਸਿੰਘ ਜੀ, ਅਸੀਂ ਫਰੀਡਮ ਆਫ ਸਪੀਚ ਦੀ ਸਟਰੋਂਗ ਸਟਰੋਂਗ ਅਸੀਂ ਸਪੋਰਟਰ ਹੈਗੇ। ਹਾਂਜੀ, ਕੁਛ ਹੋਰ ਗੱਲ ਤੁਸੀਂ ਕਰਨੀ ਤਾਂ ਕਰ ਲਓ ਜੁਝਾਰ ਜੀ। ਹਾਂਜੀ,
ਥੈਂਕਸ ਫਾਰ ਤੁਸੀਂ ਆਪਣੇ ਬਾਬਾ ਨਾਨਕ ਦਾ ਨਾਮ ਲਿਆ। ਮੈਂ ਬਿਲਕੁਲ ਉਹ ਵੀ ਗੱਲ ਕਹਿਣੀ ਚਾਹੁੰਦਾ ਸੀ, ਐਕਚੁਅਲੀ ਉਹ ਮੇਰੇ ਦਿਮਾਗ 'ਚ ਸੈੱਟ ਹੋ ਗਏ ਅਤੇ ਤੁਸੀਂ ਉਹਦਾ ਜ਼ਿਕਰ ਕਰਤਾ ਜੀ। ਉਹਨੇ ਵੀ ਕੀਤਾ ਅਤੇ ਉਹਨੂੰ ਫਿਰ ਯੁੱਧ ਵਿੱਚ ਜਿਹੜਾ 1699 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਖਾਲਸੇ ਦੀ ਸਾਜਨਾ ਆ, ਉਹ ਵੀ ਇੱਕ ਮਨੁੱਖੀ ਆਜ਼ਾਦੀ ਦੀ ਗੱਲ ਸੀਗੀ, ਜਿੱਦਾਂ ਜਿਹੜੀ ਇਨਕੁਐਲਿਟੀ ਉਹਨੂੰ ਦੂਰ ਕੀਤਾ ਅਤੇ ਜਿਹੜੀ ਜਿਹੜੀ ਫਰੀਡਮ ਆ ਉਹ ਵੀ ਉੱਥੇ ਗੱਲ ਕੀਤੀ ਸੀ। ਜਦੋਂ ਅਸੀਂ ਗੱਲ ਪਤਾ ਕੀ ਹੋਈ ਆ, ਜਿੱਦਾਂ ਜਿਹੜਾ ਜਿਹੜਾ ਸਾਡਾ ਮਾਡਰਨ ਧਰਮ ਸੀਗਾ, ਜਿੱਦਾਂ ਚਲੋ ਸਾਰੇ ਧਰਮ ਵਧੀਆ ਆ, ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ, ਮੇਰੀ ਨੌਲੇਜ ਜ਼ਿਆਦਾ ਇਹਦੇ ਬਾਰੇ, ਮੈਂ ਉਹਦੀ ਐਗਜਾਮਪਲ ਦੇ ਸਕਦਾ। ਸਾਡੇ ਉੱਤੇ ਜਿੱਦਾਂ ਤੁਸੀਂ ਨਾ ਕਹਿ ਕੇ ਹਟਿਆ, ਸਾਡੇ ਉੱਤੇ ਕਬਜ਼ਾ ਕਰ ਲਿਆ, ਜਿੱਦਾਂ ਚਾਹੇ ਸਥਾਨ ਲੋਕ ਰੱਖ ਲਓ ਜਾਂ ਸਾਡਾ ਹੀ ਆਪਣਾ ਦਿਮਾਗ ਜਿਹੜੇ ਧਰਮ ਨੂੰ ਫੋਲੋ ਕਰਨ ਵਾਲੇ ਸੀ ਉਹਨਾਂ ਦਾ ਇੰਨਾ ਡਿਵੈਲਪ ਨਹੀਂ ਹੋਇਆ ਸੀ। ਉਹ ਸਥਾਨ ਜਾਂ ਲੋਕਾਂ ਨੇ ਉਹ ਬਾਣਾ ਤਾਂ ਉਦਾਂ ਦਾ ਪਾ ਲਿਆ, ਪਰ ਉਹ ਜਿਹੜੀ ਫਰੀਡਮ ਆ, ਮਨੁੱਖੀ ਆਜ਼ਾਦੀ ਆ, ਉਹਨੂੰ ਕਿਤੇ ਰੋਲ ਕੇ ਰੱਖਤਾ, ਸਾਨੂੰ ਹੋਰੇ ਕੰਮਾਂ ਦੇ ਵਿੱਚ ਲਾ ਤਾ, ਜਿੱਦਾਂ ਨਰਕ ਮਿਲੂਗਾ, ਸਵਰਗ ਮਿਲੂਗਾ, ਹਨਾ, ਜਿਹੜੀ ਜਿਹੜੀ ਜਿਹੜਾ ਜਿਹੜਾ ਬੇਸ ਸੀ ਸਾਡੇ ਦਾ, ਉਹ ਤਾਂ ਅਸੀਂ ਹੁਣ ਸਮਝਣ ਲੱਗੇ ਹਾਂ ਕਿਤੇ ਥੋੜਾ ਬਹੁਤਾ ਪੜ੍ਹ ਪੁੜ ਕੇ, ਹਨਾ, ਜਿੱਦਾਂ ਹੁਣ ਸਾਡੀ ਵੀ ਉਮਰ 40-40 ਸਾਲ ਤੋਂ ਉੱਪਰ ਲੱਗਿਆ, ਨਹੀਂ ਤਾਂ ਸਾਨੂੰ ਵੀ $5 ਚੜਾ ਕੇ ਮੱਥਾ ਟੇਕਣ ਤੋਂ ਇਲਾਵਾ ਤਾਂ ਅਸੀਂ ਉੱਥੇ ਤੱਕ ਅਸੀਂ ਸਮਝਦੇ ਸੀ, ਜਿੱਦਾਂ ਚਾਹੇ ਅਸੀਂ ਲੱਕ ਪੜ੍ਹੇ ਉਹ ਕਹਿੰਦੇ ਸੀ। ਹੁਣ ਅਸੀਂ ਥੋੜਾ ਥੋੜਾ ਜਿੱਦਾਂ ਚਲੋ ਤੁਹਾਡੇ ਇੱਦਾਂ ਦੇ ਜਿਹੜੇ ਰੇਡੀਓ ਵਧੀਆ ਪ੍ਰੋਗਰਾਮ ਚੱਲਦੇ ਆ, ਜਿੱਥੇ ਅਸੀਂ ਗੱਲ ਵੀ ਕਰ ਸਕਦੇ ਹਾਂ, ਇੱਦਾਂ ਦੀ ਧਰਮ ਦੇ ਉੱਤੇ ਵੀ ਗੱਲ ਕਰ ਸਕਦੇ ਹਾਂ, ਹਨਾ। ਮੇਰੇ ਖਿਆਲ ਸਾਨੂੰ ਇਹ ਗੱਲਾਂ ਜ਼ਰੂਰ ਜਿਹੜੀ ਆਜ਼ਾਦੀ ਆ ਜੀ ਉਹ ਵੀ ਗੱਲ ਕਰਦੇ ਰਹਿਣਾ ਚਾਹੀਦਾ, ਔਰ ਜਿਹੜਾ ਸਾਡਾ ਧਰਮ ਆ ਚਾਹੇ ਕਲੀਨ ਸ਼ੇਪ ਆ ਕੋਈ ਵੀ ਆ ਜਿੱਦਾਂ, ਪਰ ਜਿਹੜੀ ਚੰਗੀ ਗੱਲ ਆ ਜਿਸ ਤਰ੍ਹਾਂ ਜਿਹੜੀ ਜਿਹੜੀ ਸੋਚ ਆ ਉਹਨੂੰ ਵੀ ਅੱਗੇ ਲੈ ਕੇ ਜਾਂਦੇ ਰਹਿਣਾ ਚਾਹੀਦਾ। ਤਾਂ ਗੱਲ
ਕਰਦਾ ਇੰਟਰਪਟ ਕਰਾਂ, ਦੇਖੋ ਜਿਹੜੀ ਕੱਲ ਅਸੀਂ ਗੱਲ ਕਰ ਰਹੇ ਸੀ, ਵੈਸੇ ਇਨ ਜਨਰਲ ਤੁਸੀਂ ਜੇ ਧਿਆਨ ਦੇ ਨਾਲ ਸੁਣਿਆ ਹੋਵੇ ਤੇ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਰਿਸਪੈਕਟਫੁਲ ਤਰੀਕੇ ਨਾਲ, ਕੱਲ ਵੀ ਮੈਂ ਇਹੀ ਗੱਲ ਕਰ ਰਿਹਾ ਸੀ, ਅੱਜ ਵੀ ਮੈਂ ਇਹੀ ਗੱਲ ਕਰ ਰਿਹਾ ਕਿ ਗੱਲਬਾਤ ਜਿਹੜੀ ਹੈ ਰਿਸਪੈਕਟਫੁਲ ਹੋਣੀ ਚਾਹੀਦੀ ਹੈ। ਹੁਣ ਜੁਝਾਰ ਸਿੰਘ ਜੀ, ਤੁਸੀਂ ਆਪਣੇ ਘਰ ਦੇ ਵਿੱਚ ਕੋਈ ਪੰਜਾਬ ਤੋਂ ਕੈਬਨਿਟ ਮੰਤਰੀ ਬੁਲਾਇਆ, ਠੀਕ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸ ਦਿੰਦਾ, ਤੁਸੀਂ ਆਪਣੇ ਘਰ ਦੇ ਵਿੱਚ ਪੰਜਾਬ ਤੋਂ ਕੋਈ ਕੈਬਨਿਟ ਮੰਤਰੀ ਆਇਆ ਤੇ ਜਾਂ ਕੋਈ ਬਾਦਲ ਸਾਹਿਬ ਹੀ ਆ ਗਏ ਚੀਫ ਮਿਨਿਸਟਰ ਕੋਈ ਵੀ ਲਗਾ ਲਓ ਤੁਹਾਡੇ ਉਹ ਕੈਨੇਡਾ ਆਏ ਉਹ ਤੁਹਾਡੇ ਘਰ ਦੇ ਵਿੱਚ ਆ ਗਏ ਠੀਕ ਹੈ ਤੁਸੀਂ ਕਿਹਾ ਵੀ ਚਲੋ ਜੀ ਸਾਡੇ ਇੱਥੇ ਯੁੱਧਵੀਰ ਜਸਵਾਲ ਨੇ ਜੀ ਪੱਤਰਕਾਰ ਹੈ ਜੋ ਵੀ ਆ ਜਾਂ ਤੁਹਾਡੇ ਫਰੈਂਡ ਨੇ ਤੁਸੀਂ ਮੈਨੂੰ ਵੀ ਬਾਈ ਚਾਂਸ ਆਪਣੇ ਘਰ ਬੁਲਾ ਲਿਆ ਕਿ ਆ ਜਾਓ ਤੁਸੀਂ ਹੁਣ ਮੈਂ ਉੱਥੇ ਆ ਕੇ ਉਹਨਾਂ ਦੀਆਂ ਪੋਲਿਸੀਜ਼ ਦੇ ਨਾਲ ਤਾਂ ਖੁੱਲ੍ਹ ਕੇ ਇਜ਼ਹਾਰ ਕਰਾਂਗਾ ਠੀਕ ਹੈ ਨਹੀਂ ਮੈਂ ਕਰ ਸਕਦਾ ਤੁਸੀਂ ਮੈਨੂੰ ਕਿਹਾ ਜੀ ਤੁਸੀਂ ਗੱਲ ਕਰ ਲਓ ਖੁੱਲ੍ਹ ਕੇ ਆਪਣੀ ਪੋਲਿਸੀ ਸੀ ਮੈਂ ਕਹਾਂਗਾ ਜੀ ਤੁਹਾਡੀ ਪਾਣੀ ਦਾ ਬੜਾ ਮੰਦਾ ਹਾਲ ਹੈ ਇਕੋਨਮੀ ਪੰਜਾਬ ਦੀ ਬੜੀ ਖਰਾਬ ਹੈ ਜੀ ਤੁਹਾਡੇ ਉੱਥੇ ਲੀਡਰ ਜਿਹੜੇ ਨੇ ਜੀ ਕਰਪਸ਼ਨ ਬੜੀ ਕਰਦੇ ਨੇ ਪੰਜਾਬ ਦੇ ਵਿੱਚ ਦੇਖੋ ਜੀ ਆਪਣੇ ਡਰੱਗਸ ਦੀ ਸਮੱਸਿਆ ਬੜੀ ਹੈ ਆਈ ਕੈਨ ਗੋ ਔਨ ਹੈਲਥ ਕੇਅਰ ਐਜੂਕੇਸ਼ਨ ਇਨਫਰਾਸਟਰਕਚਰ ਤੇ ਜੁਝਾਰ ਸਿੰਘ ਜੀ ਯੁੱਧਵੀਰ ਜਸਵਾਲ ਨੂੰ ਨਹੀਂ ਰੋਕਣਗੇ ਕਿ ਠੀਕ ਹੈ ਯੁੱਧਵੀਰ ਜਸਵਾਲ ਜਿਹੜੀ ਗੱਲਾਂ ਕਰ ਰਿਹਾ ਠੀਕ ਹੈ ਦਿਸ ਇਜ਼ ਫਰੀਡਮ ਆਫ ਸਪੀਚ ਠੀਕ ਹੈ ਅੱਛਾ ਹੁਣ ਕੀ ਹੈ ਕਿ ਜੇ ਮੈਂ ਉੱਠ ਕੇ ਮੈਂ ਜੇ ਉੱਠ ਕੇ ਕਹਾਂ ਕਿ ਜੀ ਮੈਂ ਉਹਨਾਂ ਦੇ ਉੱਤੇ ਕੋਈ ਪਰਸਨਲ ਕਮੈਂਟ ਕਰਨੇ ਸ਼ੁਰੂ ਕਰ ਦਵਾਂ ਤੁਹਾਡੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਬੈਠੇ ਆ ਤੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜੇ ਕੋਈ ਪਰਸਨਲ ਸਵਾਲ ਪੁੱਛਾਂ ਜਾਂ ਕੋਈ ਐਬਿਊਸਿਵ ਲੈਂਗੁਏਜ ਇਸਤੇਮਾਲ ਕਰਾਂ ਜਾਂ ਤੁਹਾਡੀ ਸ਼ਾਨ ਦੇ ਖਿਲਾਫ ਹੀ ਕੋਈ ਗੱਲ ਕਰ ਲਵਾਂ ਤੇ ਕੀ ਫਿਰ ਉਹ ਮੇਰਾ ਫਰੀਡਮ ਆਫ ਸਪੀਚ ਦਾ ਹੱਕ ਰਹਿ ਜਾਏਗਾ
ਬਿਲਕੁਲ ਨਹੀਂ ਜੀ ਇਹ ਗੱਲਾਂ
ਬਿਲਕੁਲ ਨਹੀਂ ਜੀ ਅੱਛਾ ਬਸ ਹੁਣ ਤੁਸੀਂ ਕਹਿ
ਇਹ ਗੱਲਾਂ ਸੌਰੀ
ਮੈਂ ਕਹਿ ਦਿੱਤਾ ਨਾ ਤੁਸੀਂ ਬਿਲਕੁਲ ਨਹੀਂ
ਇਹਦਾ ਕਾਨੂੰਨੀ ਹੱਕ ਇਹ ਕਾਨੂੰਨੀ ਤੌਰ ਤੇ ਨਹੀਂ ਹੈ ਸਾਡਾ ਐਥੀਕਲ ਤੌਰ ਤੇ ਵੀ ਬਹੁਤ ਇਹ ਸਾਡਾ ਮਾੜਾ ਕੰਮ ਹੋਵੇਗਾ ਜੇ ਅਸੀਂ ਨਾ ਕਿਸੇ ਦੀ ਸ਼ੂ
ਥੈਂਕ ਯੂ
ਤੁਸੀਂ ਕੱਲ ਫਰੈਂਡਸ਼ਿਪ ਦੀ ਵੀ ਗੱਲ ਕਰਦੇ ਸੀ ਨਾ ਜੇ ਅਸੀਂ ਕਿਸੇ ਦੀ ਪਿੱਛੇ ਦੇ ਪਿੱਛੇ ਵੀ ਉਹਦੀ ਨਿੰਦਾ ਚੁਗਲੀ ਕਰਦੇ ਹਾਂ ਕੋਈ ਬੰਦਾ ਸਾਨੂੰ ਕੋਈ ਦੋਸਤ ਸਾਡੇ ਨਾਲ ਕੱਲ ਕਿਸੇ ਨੇ ਗੱਲ ਕੀਤੀ ਸੀ ਕਿ ਬੰਦੇ ਬਾਅਦ ਚ ਫਿਰ ਤਾੜੀਆਂ ਮਾਰ ਕੇ ਹੱਸਦੇ ਆ ਮਤਲਬ ਉਹ ਸਾਡੇ ਲਈ ਉਹ ਵੀ ਚੀਜ਼ ਮਾੜੀ ਹੁੰਦੀ ਆ ਜਿੱਦਾਂ ਸਾਨੂੰ ਇਹ ਚੀਜ਼ਾਂ ਬਿਲਕੁਲ ਸਾਨੂੰ ਚਲੋ ਹੌਲੀ ਹੌਲੀ ਜਿੱਦਾਂ ਮੈਂ ਕਿਹਾ ਅਸੀਂ ਸਿੱਖਦੇ ਜਾਂਦੇ ਹਾਂ ਇਹਨਾਂ ਚੀਜ਼ਾਂ ਤੋਂ ਇਹ ਚੀਜ਼ਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਕਿਸੇ ਵੀ ਸ਼ਾਨ ਦੇ ਖਿਲਾਫ ਨਾ ਗੱਲ ਕਰੋ ਹਾਂ ਉਹਦੀ ਵਿਚਾਰ ਆ ਸਾਡੇ ਹੁਣ ਆਪਾਂ ਰੋਜ਼ ਹੀ ਗੱਲ ਕਰਦੇ ਹਾਂ ਹਨਾ ਬਹੁਤ ਵਾਰੀ ਜਿੱਦਾਂ ਤੇ ਬਹੁਤ ਵਾਰੀ ਸਾਡੇ ਇਨਡਿਫਰੈਂਸਿਸ ਵੀ ਹੁੰਦੇ ਇਹਦਾ ਮਤਲਬ ਇਹ ਥੋੜ੍ਹਾ ਕੱਲ੍ਹ ਆਪਾਂ ਕਿਤੇ ਮਿਲੀਏ ਜਾਂ ਕਿੱਦਾਂ ਨਾ ਵੀ ਮਿਲੀਏ ਬਹੁਤ ਵਾਰ ਮਿਲੀਦਾ ਵੀ ਨਹੀਂ ਪਰ ਜਿਹੜੀ ਗੱਲ ਹੈ ਆਪਣੀ ਉਹਦੇ ਵਿੱਚ ਮਤਲਬ ਰਿਸਪੈਕਟ ਹੋਣੀ ਚਾਹੀਦੀ ਆ ਪੂਰੀ ਉਹਨੂੰ ਮਤਲਬ ਗੱਲ ਇਹ ਕਰਨੀ ਹੁੰਦੀ ਆ ਜੇ ਅਗਲੇ ਦੀ ਪੱਗੇ ਲਾ ਤੀ ਜਾਂ ਆਪਣੀ ਲਾ ਲਈ ਉਹ ਫਿਰ ਗੱਲ ਕੀਤੀ ਦਾ ਕੀ ਫਾਇਦਾ ਜੀ ਇਹ ਚੀਜ਼ਾਂ ਵੀ ਸਾਨੂੰ ਮੇਰੇ ਖਿਆਲ ਤੁਹਾਡੇ ਵਰਗੇ ਸੂਝਵਾਨ ਬੰਦਿਆਂ ਤੋਂ ਜਾਂ ਹੋਰ ਆਪਣੇ ਸੋਤੇ ਵੀ ਬੜੇ ਸੂਝਵਾਨ ਇਹਨਾਂ ਤੋਂ ਸਿੱਖਦੇ ਰਹੀਦਾ ਜੀ ਪਰ ਸਿੱਖਦੇ ਰਹਿਣਾ ਚਾਹੀਦਾ ਜਦੋਂ ਜੀ
ਇਹ ਸਰ ਜੁਝਾਰ ਸਿੰਘ ਜੀ ਮੈਂ ਤੇ ਵੀ ਮੰਨਦਾ ਹੈ ਕਿ ਜੁਝਾਰ ਸਿੰਘ ਜੀ ਦਾ ਬੜੱਪਣ ਹੋਏਗਾ ਹੁਣ ਫਰਜ਼ ਕਰ ਲਓ ਮੈਂ ਤੁਹਾਡੇ ਗੈਸਟ ਦੇ ਆ ਕੇ ਸ਼ਾਨ ਦੇ ਖਿਲਾਫ ਹੀ ਗੱਲਾਂ ਕਰਨ ਲੱਗ ਪੈਂਦਾ ਜੁਝਾਰ ਸਿੰਘ ਜੀ ਫਿਰ ਕੀ ਕਰਨਗੇ ਇਹੀ ਕਰਨਗੇ ਵੀ ਬੜੱਪਣ ਹੋਏਗਾ ਉਹਨਾਂ ਦਾ ਕਿ ਯੁੱਧਵੀਰ ਜੀ ਇੱਕ ਮਿੰਟ ਮੈਂ ਤੁਹਾਨੂੰ ਸਾਈਡ 'ਤੇ ਲਿਆਉਣਾ ਚਾਹੁੰਦਾ ਹਾਂਜੀ ਸਰ ਤੁਸੀਂ ਪੋਲਿਸੀਆਂ 'ਤੇ ਜੋ ਮਰਜ਼ੀ ਕਹੋ ਤੁਸੀਂ ਸਾਡੇ ਘਰ ਬਾਦਲ ਸਾਹਿਬ ਆਏ ਨੇ ਜਾਂ ਚਲੋ ਕੈਪਟਨ ਸਾਹਿਬ ਆਏ ਨੇ ਤੁਸੀਂ ਖੁੱਲ੍ਹ ਕੇ ਬੋਲੋ ਤੁਸੀਂ ਕਹੋ ਜੀ ਤੁਹਾਡੇ ਤਾਂ ਡਰੱਗ ਵਿੱਚ ਹੀ ਵਿਕਦੀ ਆ ਤੁਸੀਂ ਨਾਮ ਲੈ ਕੇ ਗੱਲ ਕਰੋ ਤੁਸੀਂ ਕਹੋ ਜੀ ਤੁਹਾਡੇ ਉੱਥੇ ਤਾਂ ਬੁਰਾ ਹਾਲ ਹੈ ਐਜੂਕੇਸ਼ਨ ਦਾ ਤੁਹਾਡੇ ਤਾਂ ਉੱਥੇ ਜੀ ਬੰਦੇ ਨੂੰ ਰਹਿਣਾ ਹੀ ਨਹੀਂ ਚਾਹੀਦਾ ਇਹ ਤਾਂ ਗੱਲਾਂ ਯੁੱਧਵੀਰ ਜੀ ਸਾਰੀਆਂ ਮੰਨੀਆਂ ਪਰ ਜੇ ਤੁਸੀਂ ਸਾਡਾ ਜਿਹੜਾ ਗੈਸਟ ਆਇਆ ਹੈ ਉਹਦੀ ਸ਼ਾਨ ਦੇ ਖਿਲਾਫ ਬਦਤਮੀਜ਼ੀ ਕਰਨੀ ਹੈ ਜਾਂ ਮੇਰੇ ਘਰ ਦੇ ਖਿਲਾਫ ਕੋਈ ਤੁਸੀਂ ਬਦਤਮੀਜ਼ੀ ਕਰਨੀ ਹੈ ਤਾਂ ਮੈਂ ਯੁੱਧਵੀਰ ਜੀ ਇੱਕ ਬੇਨਤੀ ਕਰਾਂਗਾ ਕਿ ਅੱਜ ਤੋਂ ਬਾਅਦ ਮੈਂ ਤੁਹਾਨੂੰ ਕੋਈ ਮੰਦਾ ਚੰਗਾ ਨਹੀਂ ਬੋਲਾਂਗਾ ਤੁਸੀਂ ਆਪਣੇ ਘਰ ਖੁਸ਼ ਰਹੋ ਤੁਹਾਨੂੰ ਤੁਹਾਡੀ ਫਰੀਡਮ ਆਫ ਸਪੀਚ ਮੁਬਾਰਕ ਪਰ ਮੈਂ ਇੰਨੀ ਫਰੀਡਮ ਆਫ ਸਪੀਚ ਨਹੀਂ ਦੇ ਸਕਦਾ ਆਪਣੇ ਘਰ ਦੇ ਵਿੱਚ ਕਿ ਤੁਸੀਂ ਸਾਡੇ ਘਰ ਦੇ ਵਿੱਚ ਆ ਕੇ ਸਾਡੀ ਗੈਸਟ ਦੀ ਜਾਂ ਮੇਰੀ ਤੁਸੀਂ ਸ਼ਾਨ ਦੇ ਖਿਲਾਫ ਆ ਕੇ ਬਦਤਮੀਜ਼ੀ ਕਰੋ ਸੋ ਬਦਤਮੀਜ਼ੀ ਜਿਹੜੀ ਹੈ ਉਹ ਬਰਦਾਸ਼ਤ ਕਰਨਾ ਗਲਤ ਹੈ ਸੋ ਇੰਨੀ ਕੁ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਇਹ ਪਲੇਟਫਾਰਮ ਦੇਖੋ ਦੋ ਮਿੰਟ ਪਹਿਲਾਂ ਮੈਨੂੰ ਸਤਵਿੰਦਰ ਧਾਲੀਵਾਲ ਸਾਹਿਬ ਦਾ ਫੋਨ ਆਇਆ ਮੈਂ ਨਾਮ ਲੈ ਕੇ ਗੱਲ ਕਰ ਰਿਹਾ ਠੀਕ ਹੈ ਉਹਨਾਂ ਨੇ ਕਿਹਾ ਯੁੱਧਵੀਰ ਜੀ ਜਦ ਤੁਸੀਂ ਇੱਕ ਡਿਫਰੈਂਟ ਫ੍ਰੀਕੁਐਂਸੀ 'ਤੇ ਹੁੰਦੇ ਸੀਗੇ ਅੱਜ ਤੋਂ 10 ਸਾਲ ਪਹਿਲਾਂ ਮੈਂ ਕਿਉਂਕਿ ਸਾਨੂੰ ਅਲਾਊਡ ਨਹੀਂ ਹੁੰਦਾ ਕਿਸੇ ਇੱਕ ਫ੍ਰੀਕੁਐਂਸੀ 'ਤੇ ਡਿਫਰੈਂਟ ਫ੍ਰੀਕੁਐਂਸੀ ਦਾ ਨਾਮ ਲੈਣਾ ਉਹਨਾਂ ਨੇ ਤਾਂ ਨਾਮ ਲੈ ਕੇ ਬੋਲਿਆ ਸੀ ਮੈਂ ਨਾਮ ਨਹੀਂ ਲੈ ਸਕਦਾ ਅੱਛਾ ਤਾਂ ਸਾਰਿਆਂ ਨੂੰ ਪਤਾ ਹੈਗਾ ਮੈਂ 10 ਸਾਲ ਪਹਿਲਾਂ ਇੱਕ ਡਿਫਰੈਂਟ ਫ੍ਰੀਕੁਐਂਸੀ 'ਤੇ ਪ੍ਰੋਗਰਾਮ ਕਰਦਾ ਸੀ ਉਹ ਕਹਿੰਦੇ ਸੀ ਮੈਂ ਆਪਣੀ ਡਾਟਰ ਦੇ ਨਾਲ ਦੀ ਸੀਗੀ ਠੀਕ ਹੈ ਜਸਨੂਰ ਧਾਲੀਵਾਲ ਉਹਨਾਂ ਦੀ ਡਾਟਰ ਦਾ ਨਾਮ ਕਹਿੰਦੇ ਹੁਣ ਉਹ 12 ਸਾਲ ਦੀ ਹੋ ਗਈ ਹੈ ਅਸੀਂ ਕਹਿੰਦੇ ਮੈਂ ਤਾਂ ਤੁਹਾਨੂੰ ਜਾਣਦਾ ਹੀ ਜਾਣਦਾ ਉਹ ਵੀ ਮੇਰੀ ਬੱਚੀ ਵੀ ਕਹਿੰਦੀ ਹੈ ਕਿ ਮੈਂ ਯੁੱਧਵੀਰ ਜਸਵਾਲ ਨੂੰ ਜਾਣਦੀ ਹਾਂ ਮੈਂ ਕਿਹਾ ਜੀ ਤੁਸੀਂ ਗਲਤ ਕਿਹਾ ਤੁਸੀਂ ਇਹ ਨਾ ਕਹੋ ਕਿ ਤੁਹਾਡੀ ਡਾਟਰ 12 ਸਾਲ ਦੀ ਜਸਨੂਰ ਧਾਲੀਵਾਲ ਨੂੰ ਅੱਜ ਮੇਰਾ ਮੈਸੇਜ ਦੇ ਦੇਣਾ ਉਹ ਕਹਿੰਦੇ ਤੁਹਾਨੂੰ ਮਿਲਣਾ ਚਾਹੁੰਦੀ ਹੈ ਤੇ ਮੈਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਕਿ ਕਦੇ ਅਚਾਨਕ ਹੀ ਮੈਂ ਉਹਨੂੰ ਲੈ ਕੇ ਤੁਹਾਡੇ ਕੋਲ ਆ ਜਾਣਾ ਮੈਂ ਕਿਹਾ ਜੀ ਬਿਲਕੁਲ ਲੈ ਕੇ ਆਈਓ ਔਰ ਆਪਣੀ ਡਾਟਰ ਨੂੰ ਇਹ ਮੈਸੇਜ ਦਈਓ ਉਹ ਕਹਿੰਦੇ 2 ਸਾਲ ਦੀ ਪਹਿਲੀ ਵਾਰ ਉਹਨਾਂ ਨੇ ਮੇਰੀ ਗੱਲ ਕਰਾਈ ਸੀ ਸ਼ੀ ਵਾਜ਼ ਜਸਟ 2 ਈਅਰ ਓਲਡ ਅੱਜ ਉਹ 12 ਸਾਲ ਦੀ ਹੋ ਗਈ ਹੈ ਤੇ ਮੈਂ ਕਿਹਾ ਜੀ ਉਹਨਾਂ ਨੂੰ ਮੈਸੇਜ ਦੇ ਦਈਓ ਕਿ ਉਹ ਮੇਰੀ ਉਹਨਾਂ ਨੂੰ ਕਹੋ ਕਿ ਉਹ ਮੈਨੂੰ ਜਾਣਦੀ ਨਹੀਂ ਹੈ ਯੁੱਧਵੀਰ ਜਸਵਾਲ ਨੂੰ ਉਹ ਸਾਡੀ ਭਤੀਜੀ ਹੈ ਇਹਨਾਂ ਦੀ ਉਮਰ 37 ਸਾਲ ਦੀ ਹੈ ਮੈਂ ਕਿਹਾ ਮੈਂ ਤੁਹਾਡੇ ਕੋਲ ਤਕਰੀਬਨ 8-9 ਸਾਲ ਬੜਾ ਆ ਉਹਨਾਂ ਨੂੰ ਕਹੋ ਕਿ ਤੁਹਾਡੇ ਤਾਇਆ ਜੀ ਨੇ ਸੋ ਤੁਸੀਂ ਆਪਣੇ ਤਾਇਆ ਜੀ ਨੂੰ ਮਿਲਾਉਣ ਲੈ ਕੇ ਆਉਣਾ ਹੈ ਉਹਨਾਂ ਨੂੰ ਮੈਨੂੰ ਮਿਲਾਉਣ ਲੈ ਕੇ ਆਓ ਸੋ ਜਿਹੜਾ ਇਹ ਪਿਆਰ ਹੈ ਇਹ ਬੌਂਡ ਹੈ ਇਹ ਕਿਤੇ ਕੱਲ੍ਹ ਨਹੀਂ ਖੜਾ ਹੋਇਆ ਇਹ ਕਿਤੇ 12 ਦਿਨ ਪਹਿਲਾਂ ਨਹੀਂ ਖੜਾ ਹੋਇਆ ਇਹ 12 ਮਹੀਨੇ ਪਹਿਲਾਂ ਨਹੀਂ ਖੜਾ ਹੋਇਆ ਸਾਡਾ ਲੋਕਾਂ ਦੇ ਨਾਲ 12-12 15-15 ਸਾਲ कि यस एक चीज मैं जरूर कहांगा कि लाइफ दे विच मैं कदे वर्ड नहीं यूज करना कि मैं इनू हेट करना, मैं कदे इट्स अ वेरी स्ट्रांग वर्ड, असि कई बार कह देने मैं इनू हेट, नो इट्स अ वेरी स्ट्रांग वर्ड, मैं भी नहीं कदे इस्तेमाल करना चाहना कि मैं इस नू डिसलाइक करना है, क्योंकि भाई साहब मैं कौन हुंदा किसी चीज नू डिसलाइक, हां मेरा वर्ड की हुंदा है कि मैं इनडिफरेंट हो जाना है, कि भाई साहब जे फर्ज कर लो कि तुहाडी लैंग्वेज ठीक नहीं है, तुसी बदतमीजी दे उत्तर आ गए हो, तो फिर दुनिया च 700 करोड़ लोग ने, ठीक है, सो साडे कोल ते जिहड़े भरावां वालों प्यार मिलता है हजे उन्हां नू गल करन दा जवाब देण दा टाइम नहीं लगता, ते जे लाइफ दे विच इह जरूर सानू कोशिश करनी चाहीदी है कि जिन्हां कोलों प्यार मिलता है उन्हां नू रिस्पोंड करिए, उन्हां दे नाल मिलिए जुलिए, हाँ जे कोई बदतमीजी, हुण मैं जुझार सिंह जी दे नाल किसी घर आए गैसट नू कोई बदतमीजी करा या बाहर कोई दफ्तर मैनू बुला लैण जुला जुझार सिंह जी, मैं उत्थे बदतमीजी ते उतरिया वा, तो जुझार सिंह जी की बहुत बड़प्पन है कि मैनू हथ पकड़ के कह देणगे उदय जसवाल जी तुसीं अपने घर खुश ते मैं अपने घर खुश, मैं तुहानू कदे मंदा वी नहीं बोलांगा, जुझार सिंह जी का बड़प्पन है, वह कह रहे हैं कि मैं तेरे तेरे खिलाफ तो युद्ध वीर की करना, मैं तैनू कदे मंदा भी नहीं बोलांगा, एक बेनती है, मैं गलती हो गई यार, मैं तैनू घर बुला लिया, तू वधिया पत्रकार सगा, पर भाई तू अपने घर खुश, मैं अपने घर खुश, तू तैनू बोलन की हजे तमीज नहीं है, सेंस नहीं है, मैं यह भी नहीं कहना चाहता, वह भी गल जुझार सिंह जी मन दे विच ही पी गए, जुझार सिंह जी ने मैनू बड़ी रिस्पैक्टफुली कहता कि भाई साहब यह दरवाजा है तो तुसी प्लीज अपने घर जाके आराम दे नाल बैठो, इंजॉय करो अपनी लाइफ, तुसी परमात्मा तुहानू ब्लैसिंग दे, सो जिहड़ा भी कोई मेरा यह असूल है कि फिर मैं इनडिफरेंट जरूर हो जाना है कि तुसी अपने घर बहुत खुश रहो, सरबत दे भले दी जी असीं अरदास मंदे हाँ। गोविंदर रंधावा साहब साढ़े इतने चेयरमैन साहब ने ओंटेरियो सिख सिंघ गुरुद्वारा कौंसल दे, रीसेंटली उन्हां दी एक गल मैनूं बड़ी चंगी लगी, जिहड़ी चंगी गल उह फौरन पल्ले बन लैनी चाहीदी, उह कहिंदे जी जे असीं गुरुद्वारा साहब एक बार भी जाने हाँ और किसी एक दे नाल भी साडी जैलसी है या एक दे नाल भी असीं कोई गलत गल बोलदे हाँ किसी दे बारे, तो फिर असीं अपने धर्म नूं रिलीजन नूं फॉलो नहीं कर रहे, सो बहुत मैनूं इह गल वधिया लगी, और वैसे तो मेरा अपना शुरू तो असूल रहा है कि यस किसी नूं भी किसी नाल भी कोई जैलसी कोई वह नहीं, हाँ इन्ने सर हजे थोड़ी जी संत नहीं बन गए हैगे कि हुण कोई आके साडे नाल बदतमीजी करे तो असीं कहीए भाई साहब गाल तू तो मां भैण दी इक कड्डी है, दो चार होर गाला सुना स्वाद आजूगा जरा, नहीं वह हजे गांधी जी वाली फिलोसफी नहीं हुई अजे कि बंदा एक थप्पड़ मारे तो कहिंदे जी गांधी जी कहिंदे टर्न द अदर चीक भी मैं दूजा गल भी अगे करा भी जोर दी दूजे थप्पड़ मार, हाँ उन्हूं कहांगे भाई साहब तुसीं जे बदतमीजी करन ते आई गए हो तुसीं अपने घर खुश मैं अपने घर खुश, सो यह जरूर असीं करना चाहांगे, बहुत शुक्रिया जी, थैंक यू जुझार सिंह जी, ऑलवेज अ प्लेजर टॉकिंग टू यू, फ्रीडम ऑफ स्पीच स्ट्रॉन्ग सपोर्टर लेकिन रिस्पैक्टफुली, क्योंकि प्लेटफॉर्म वाई मीडिया का बहुत मेहनत के नाल बड़े सालों के नाल सारे रेडियो टीवी बनाए ने, और तुसी मैं हाथ जोड़ के शुक्रगुजार हाँ, रोज़ तुहाडा मैं शुक्रगुजार हाँ हाथ जोड़ के तुहाडी बदौलत सारयां दे ये पॉसिबल होया है, तुहानू पता है कि जे वाई मीडिया एक छोटे जे अखबार तो शुरू होया सी अज वो न्यूज़पेपर रेडियो टीवी सब तुहाडी सपोर्ट के नाल चल रहा है, वो एक कॉम्पोनेंट बहुत इंपॉर्टेंट है दैट इज़ फ्रीडम ऑफ स्पीच विद रिस्पैक्ट, बहुत शुक्रिया जुझार सिंह जी, और एंड योर थॉट्स योर नॉट दैट आई एम ट्राइंग टू रेसिपुरेट योर कॉल्स आर वेरी थॉट प्रोवोकिंग, आई रियली लव योर डिस्कशन, थैंक यू वेरी मच सर, सपोर्ट है, मतलब कि मैं बहुत बार यह गल सोचता हूं कि शायद अज तो 15-20 साल पहला असी भी नहीं सोचा होना जो इसकी शुरुआत की कि इन्नी सपोर्ट थोड़े सारे वालों मिलेगी, चाहे साढ़े स्पॉन्सर्स ने चाहे साढ़े लिसनर्स ने दर्शक ने रीडर्स ने, और मज़ा सब तो ज़्यादा उस वेले आता है जदों कोई कॉल करके वो मैं कहते हैं कि हैलो मिडवीक न्यूज़पेपर, यस सर बोल रहा हूँ जी, उन्होंने लगता है पता नहीं किसी PNA या सामने किसी रिसेप्शनिस्ट ने फोन चक लिया, तो कौन बोल रहे हैं, मैं कहा जी मैं युद्धवीर बोल रहा हूँ, मैट्रिमोनियल नैल डालना था, तो मैं कहा जी हूँ बिजी होने के, मैं कहा जी मैं आपको ऑफिस से कॉल आ जाएगी हमारे मार्केटिंग डिपार्टमेंट से तो वो आपका मैट्रिमोनियल का एड डाल देंगे, उन्होंने लगता है पता नहीं कड़ा मुंडू जहा रखा है कदम जवाब एक गांह मेरी गल पहुंचाएगा कि नहीं पहुंचाएगा, तो समझ गया ना मेरा नंबर आ गया तेरे पास कि नहीं, मैं कहा जी सर आ गया आपका नंबर, आपको मार्केटिंग डिपार्टमेंट से कॉल आ जाएगा तो आपको कोई ऐड डालना है अखबार में तो वो आपका हो जाएगा, तुम इधर काम करते हो, मैं कहा हाँ जी सर मैं इधर काम करता हूँ, अच्छा ठीक है ओके बाय, अखबार अच्छा है दोबारा, सो हरेक तरह की फीडबैक मिलती है, हर तरह के लोगों का गल करने का मौका मिलता है, सो असी खुद भी नहीं सोचा कि तुहाडे वल्लों इन्ना प्यार मिलेगा, ਸੋ ਬਹੁਤ ਸ਼ੁਕਰਗੁਜ਼ਾਰ ਹੈ ਤੁਹਾਡੇ। ਔਰ ਇੱਥੇ ਲੋਕ ਕਹਿੰਦੇ ਸੀ ਜੀ ਕਿ ਕਾਲ ਕੱਟ ਦਿੰਦੇ ਨੇ ਲੋਕ, ਅੱਜ ਅਸੀਂ ਦਾਅਵੇ ਨਾਲ ਕਹਿ ਸਕਦੇ ਕਿ ਜਿਹੜਾ ਮਰਜ਼ੀ ਸ਼ਖਸ ਇੱਥੇ ਕਾਲ ਕਰ ਲਵੇ, ਹੁਣੇ ਤੁਸੀਂ ਕਾਲ ਕਰ ਲਓ ਹਰ ਰਿਸਪੈਕਟਫੁੱਲ ਲੈਂਗੁਏਜ ਦੇ ਨਾਲ। ਇਹ ਨਹੀਂ ਕਿ ਹੁਣ ਤੁਸੀਂ ਕਹੋ ਜੀ ਮੈਂ ਆ ਕੇ ਟਰੰਪ ਸਾਹਿਬ ਨੂੰ ਟੈਰਰਿਸਟ ਬੋਲਣਾ ਅਤੇ ਇਹਨੂੰ ਟੈਰਰਿਸਟ ਬੋਲਣਾ, ਇੱਦਾਂ ਨਹੀਂ। ਉਹ ਤੁਸੀਂ ਪੋਲਿਸੀਜ਼ ਦੇ ਨਾਲ ਇਖਤਲਾਫ ਕਰੋ, ਰਿਸਪੈਕਟਫੁੱਲੀ ਕੋਈ ਵੀ ਜੇ ਤੁਸੀਂ ਗੱਲ ਕਰਨੀ ਹੈ ਮੋਸਟ ਵੈਲਕਮ, ਜਿੰਨੀ ਦੇਰ ਮਰਜ਼ੀ ਆਪਣੀ ਗੱਲ ਕਰੋ। ਬਨਾਰਸੀ ਸਾਹਿਬ, ਪਰਵਿੰਦਰ ਸਿੰਘ ਜੀ, ਢਿੱਲੋਂ ਸਾਹਿਬ, ਸਾਰੀ ਕਾਲਰਸ ਪਲੀਜ਼ ਹੋਲਡ ਕਰ ਲੈਣ, ਲਾਈਨ ਸਾਰੀਆਂ ਤੁਹਾਡੀਆਂ ਕਾਲ ਆਉਂਦੀਆਂ ਕਰਾਂਗੇ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਪੋਂਸਰ ਥੋੜ੍ਹੇ ਜਿਹੇ ਪਿੱਛੇ ਚੱਲ ਰਹੇ ਨੇ, ਵਿਲ ਹੈਵ ਟੂ ਟੇਕ ਦੈਮ। ਜਸਵਿੰਦਰ ਕਾਲਰਾ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਸਤਿ ਸ਼੍ਰੀ ਅਕਾਲ ਯੁਧਵੀਰ ਜੀ।
ਹਾਂਜੀ ਸਰ, ਕੀ ਡੀਲਸ ਕੀ ਲੈ ਕੇ ਆਏ ਹੋ? ਔਰ ਅੱਜ ਥਰਸਡੇ, ਤੁਹਾਡੀ ਪ੍ਰੋਪਰਟੀ ਆਫ ਵੀਕ ਦਾ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ। ਪਿਛਲੇ ਹਫ਼ਤੇ ਤੁਹਾਡੀ ਪ੍ਰੋਪਰਟੀ ਮੈਨੂੰ ਹਜੇ ਤੱਕ ਯਾਦ ਹੈ ਕਿ ਜੇ ਗੁਰਦੁਆਰਾ ਸਾਹਿਬ ਦੇ ਨਾਲ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਨੇੜੇ ਸੀਗੀ। ਅੱਜ ਡਿਟੇਲਸ ਵੀ ਦਿਓ ਅਤੇ ਪ੍ਰੋਪਰਟੀ ਆਫ ਵੀਕ ਵੀ ਸਾਂਝੀ ਕਰੋ ਸਰ। ਜਸਵਿੰਦਰ ਕਾਲਰਾ ਜੀ, ਗੋ ਅਹੈਡ।
ਪ੍ਰੋਪਰਟੀ ਜਿਹੜੀ ਸਰ ਪਿਛਲੇ ਸਾਲ ਤੁਸੀਂ ਸਪੈਸ਼ਲੀ ਡਿਸਕਸ ਕੀਤੀ ਸੀ ਟਰੱਸਟ ਨੇ ਯੁਧਵੀਰ ਜੀ, ਉਸੇ ਸ਼ਾਮ 4 ਵਜੇ, 4:30 ਵਜੇ, 8:30 ਤੱਕ ਦੀ 850,000 ਦੀ ਫਰਮ ਡੀਲ ਸੋਲਡ ਹੋ ਗਈ ਜੀ। ਔਰ ਟਰੱਸਟ ਮੀ, ਇਸ ਵੀਕਐਂਡ ਦੇ ਉੱਤੇ ਕੋਈ ਪ੍ਰੋਪਰਟੀ ਆਫ ਦਾ ਵੀਕ ਨਹੀਂ ਹੈਗੀ ਸਾਡੇ ਕੋਲ। ਮੈਂ ਸਾਰੇ ਲਿਸਨਰਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਹਾਈਵੇ 50 ਤੋਂ ਲੈ ਕੇ ਏਅਰਪੋਰਟ ਰੋਡ ਤੱਕ ਸਾਨੂੰ 2 ਸੈਮੀ ਡਿਟੈਚ ਘਰਾਂ ਦੀ ਲੋੜ ਹੈ। ਹਾਈਵੇ 50 ਤੋਂ ਲੈ ਕੇ ਏਅਰਪੋਰਟ ਤੋਂ ਬੁਵੇਡ, ਸੈਂਡਲਵੁੱਡ, ਮੇਫੀਲਡ, ਜਿਹੜਾ ਮਰਜ਼ੀ ਉੱਥੇ ਜਿਹੜਾ ਪੂਰਾ ਬਲਾਕ ਹੈ ਉਸ ਏਰੀਏ ਦੇ ਵਿੱਚ, ਡਿਕਸੀ ਸੈਂਡਲਵੁੱਡ ਤੋਂ ਲੈ ਕੇ ਅਤੇ ਹਾਈਵੇ 410 ਸੈਂਡਲਵੁੱਡ ਦਾ ਜਿਹੜਾ ਬਲਾਕ ਹੈ ਉੱਥੇ ਸਾਨੂੰ 2 ਬਹੁਤ ਜਲਦੀ ਡੀਟੈਚ ਘਰਾਂ ਦੀ ਲੋੜ ਹੈ। ਇਨਵੈਂਟਰੀ ਬਹੁਤ ਲੋ ਹੈ। ਔਰ ਬੋਵੇਡ ਐਂਡ ਸਿੰਗੂਸੀ ਵਾਲਾ ਜਿਹੜਾ ਏਰੀਆ ਹੈਗਾ, ਮਾਊਂਟ ਜਿਹੜਾ ਆਪਣਾ ਗੋ ਸਟੇਸ਼ਨ ਹੈਗਾ, ਮਾਊਂਟ ਪ੍ਲੈਜ਼ੈਂਟ ਗੋ ਸਟੇਸ਼ਨ, ਉੱਥੇ ਸਾਨੂੰ 2 ਸੈਮੀ ਡਿਟੈਚ ਘਰਾਂ ਦੀ ਲੋੜ ਹੈ। ਸੋ ਜਿਹੜੇ ਵੀ ਲਿਸਨਰਸ ਇਸ ਲਈ ਆਪਣਾ ਘਰ ਲੈਣ ਬਾਰੇ ਜਾਂ ਸੋਰੀ ਆਪਣਾ ਘਰ ਵੇਚਣ ਬਾਰੇ ਸੋਚ ਰਹੇ ਹੈਗੇ ਨੇ, ਉਹ ਜਲਦੀ ਤੋਂ ਜਲਦੀ ਮੈਨੂੰ ਕੋਂਟੈਕਟ ਕਰ ਲੈਣ। ਉਹਦੇ 2 ਰੀਜ਼ਨ ਹੈਗੇ ਨੇ ਜੀ, ਮੈਂ ਨੰਬਰ ਵੀ ਦੇਵਾਂਗਾ। ਜਿਹੜੀ ਗੁੱਡ ਨਿਊਜ਼ ਮੈਂ ਸ਼ੇਅਰ ਕਰਨਾ ਚਾਹੁੰਦਾ ਆਪਣੇ ਸਾਰੇ ਲਿਸਨਰਸ ਦੇ ਨਾਲ, ਲਿਸਨਰਸ ਬਹੁਤ ਧਿਆਨ ਦੇ ਨਾਲ ਨੋਟ ਕਰਨ, OFSI ਨੇ ਤੇ ਜਿਹੜਾ ਫਾਈਨੈਂਸ਼ੀਅਲ ਬੈਂਕ ਆਫ ਕੈਨੇਡਾ ਜਿਹੜਾ ਹੈਗਾ, ਸਾਰਿਆਂ ਨੇ ਗੱਲ ਕੇ ਇੱਕ ਡਿਸੀਜਨ ਲੈ ਲਿਆ ਹੈਗਾ। 6 April 2020 ਤੋਂ ਜਿਹੜਾ ਸਟ੍ਰੈਸ ਟੈਸਟ ਹੈ, ਬਹੁਤ ਲੌਂਗ ਟਾਈਮ ਤੋਂ ਇਹਦਾ ਜਿਹੜਾ ਵੇਟ ਚੱਲ ਰਿਹਾ ਸੀ ਐਂਡ ਪੈਂਡਿੰਗ ਚੱਲ ਰਿਹਾ ਸੀ, ਇਹ ਡਿਸੀਜਨ ਕਿ ਸਟ੍ਰੈਸ ਟੈਸਟ ਨੂੰ ਥੋੜ੍ਹੀ ਜਿਹੀ ਰਿਲੈਕਸੇਸ਼ਨ ਦੇਣਗੇ, ਉਹ ਨਵਾਂ ਜਿਹੜਾ ਸਟ੍ਰੈਸ ਹੈ ਹੁਣ ਰਿਡਿਊਸ ਹੋ ਚੁੱਕਾ ਹੈ। ਹਾਇਰ ਇਸ਼ੂਜ਼ ਜਿਹੜੀਆਂ ਮੌਰਗੇਜਿਸ ਹੈਗੀਆਂ, ਜਿਹੜੀਆਂ ਕਿ ਲੈਸ ਦੈਨ 20% ਡਾਊਨ ਪੇਮੈਂਟ ਕਰ ਰਹੇ ਨੇ, ਕੋਈ 5% ਕਰ ਰਿਹਾ, 10% ਕਰ ਰਿਹਾ, ਉਹਨਾਂ ਦੇ ਲਈ ਜਿਹੜਾ ਨਵਾਂ ਸਟ੍ਰੈਸ ਟੈਸਟ ਹੈ ਉਹ ਹੋਏਗਾ 4.69%, ਜਿਹੜਾ ਕਿ 5.34% ਸੀਗਾ। ਸੋ ਆਲਮੋਸਟ ਲਾਈਕ 70 ਬਿਪਸ ਜਿਹੜੇ ਨੇ, 70 ਜਿਹੜੇ ਪੁਆਇੰਟਸ ਨੂੰ ਰਿਡਿਊਸ ਕਰ ਦਿੱਤਾ ਗਿਆ। ਇਨਕਮ ਦੀ ਜਿਹੜੀ ਕੁਆਲੀਫਾਈਂਗ ਕ੍ਰਾਈਟੀਰੀਆ ਉਹ ਵੀ ਘੱਟ ਜਾਏਗਾ, ਸੋ ਜ਼ਿਆਦਾ ਤੋਂ ਜ਼ਿਆਦਾ ਲੋਕ ਹੋਰ ਇਸ ਲਈ ਕੁਆਲੀਫਾਈ ਕਰ ਸਕਣਗੇ। ਅਤੇ ਜਿਹੜੀਆਂ ਆਪਣੀਆਂ ਕਨਵੈਂਸ਼ਨਲ ਮੌਰਗੇਜਿਸ ਹੈਗੀਆਂ ਨੇ, ਜਿਹਨਾਂ ਦੇ ਵਿੱਚ ਅਸੀਂ 20% ਤੋਂ ਉੱਪਰ ਡਾਊਨ ਪੇਮੈਂਟ ਪਾ ਰਹੇ ਹਾਂ, ਉਹਨਾਂ ਦੇ ਲਈ ਜਿਹੜਾ ਸਟ੍ਰੈਸ ਟੈਸਟ ਹੈ ਉਹ ਥੋੜ੍ਹਾ ਜਿਹਾ ਵਧਾ ਕੇ 4.89% ਕਰ ਦਿੱਤਾ ਗਿਆ ਇੰਸਟੈਡ ਆਫ 5.19% ਤੋਂ। ਐਟ ਪ੍ਰੈਜੈਂਟ ਜਿਹੜਾ ਚੱਲ ਰਿਹਾ ਸੀਗਾ ਉਹ 5.19 ਚੱਲ ਰਿਹਾ ਸੀ ਇਹਨਾਂ ਚੀਜ਼ਾਂ ਇਸ ਕਨਵੈਂਸ਼ਨਲ ਮੌਰਗੇਜਿਸ ਵਾਸਤੇ, ਤੇ ਇਹ ਹੁਣ ਰਿਡਿਊਸ ਹੋ ਕੇ 4.89% ਕਰ ਦਿੱਤਾ ਗਿਆ। ਸੋ ਬਾਇਰਸ ਇਸ ਵੇਲੇ ਬਹੁਤ ਜ਼ਿਆਦਾ ਕੁਆਲੀਫਾਈਡ ਮਾਰਕੀਟ ਦੇ ਵਿੱਚ ਹੈਗੇ ਨੇ, ਅਵੇਲੇਬਲ ਹੈਗੇ ਨੇ, ਡਿਮਾਂਡ ਹੈਗੀ ਹੈ, ਪਰ ਉਹਦੇ ਕੰਪੈਰੀਜ਼ਨ ਦੇ ਵਿੱਚ ਸਾਡੇ ਕੋਲ ਸਪਲਾਈ ਨਹੀਂ ਉਨੀ ਦੇ ਪਾ ਰਿਹਾ, ਔਰ ਇਹੀ ਰੀਜ਼ਨ ਹੈ ਕਿ ਰੇਟ ਉੱਪਰ ਜਾ ਰਿਹਾ। ਜਿਹੜੇ ਲੋਕ ਆਪਣਾ ਇਸ ਵੇਲੇ ਸਪੈਸ਼ਲੀ ਕੋਈ ਪੁਰਾਣਾ ਘਰ ਜਾਂ ਜਿਹੜਾ ਇਸ ਪ੍ਰਾਈਸ ਰੇਂਜ 'ਚ ਹੈਗੇ ਨੇ, 650,000 ਤੋਂ ਲੈ ਕੇ 850,000 ਤੱਕ ਦੇ ਜਿਹੜੇ ਘਰ ਹੈਗੇ ਨੇ ਜਿਸ ਪ੍ਰਾਈਸ ਰੇਂਜ ਦੇ ਵਿੱਚ, ਉਹਨਾਂ ਨੂੰ ਬਹੁਤ ਵਧੀਆ ਅਤੇ ਮੂੰਹ ਮੰਗੀਆਂ ਕੀਮਤਾਂ ਮਿਲ ਰਹੀਆਂ ਨੇ। ਪਲੀਜ਼, ਸਾਨੂੰ ਲਿਸਟਿੰਗਸ ਦੀ ਇਸ ਵੇਲੇ ਬਹੁਤ ਲੋੜ ਹੈ। ਮੇਰਾ ਨੰਬਰ ਹੈ ਜੀ 416-873-3337, 416-873-3337। ਔਰ ਜਾਣ ਤੋਂ ਪਹਿਲਾਂ ਜਿਹੜੀ ਇਹ ਅੱਜ ਅਪੀਲ ਅਸੀਂ ਕਰ ਰਹੇ ਹਾਂ, ਇਹਦੇ ਅਪੀਲ ਦੇ ਉੱਤੇ ਹੀ ਸਾਨੂੰ ਪਿਛਲੇ ਹਫ਼ਤੇ ਰੇਲਾਸਨ ਔਰ ਮੇਵਿਸ ਦੇ ਇੰਟਰਸੈਕਸ਼ਨ 'ਤੇ, ਇਹ ਉੱਥੋਂ ਕੀ ਕੋਈ ਵੱਡਾ ਘਰ ਹੈ, ਆਈ ਐਮ ਆਸਕਿੰਗ ਫੋਰ ਦਾ ਪ੍ਰਾਈਸ ਰੇਂਜ ਜਿਹੜੀ ਸਾਨੂੰ ਲਿਸਟਿੰਗ ਦੀ ਲੋੜ ਹੈ ਉਹ ਹੈਗੀ ਹੈ 650,000 ਤੋਂ 850,000 ਦੀ। ਇਹ ਜਿਹੜਾ ਘਰ ਅਸੀਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇਹ 2400 ਸਕੁਅਰ ਫੁੱਟ ਦਾ, 40 ਫੀਟ ਦਾ ਇਹਦਾ ਜਿਹੜਾ ਫਰੰਟ ਫੁੱਟ ਲੋਟ ਹੈ, ਡੀਟੈਚ ਘਰ ਹੈ, 4 ਬੈਡਰੂਮ ਦਾ, 4 ਵਾਸ਼ਰੂਮ ਦਾ, ਔਰ ਇਹਦੇ ਉੱਤੇ ਓਪਨ ਹਾਊਸ ਲਗਾਉਣ ਜਾ ਰਹੇ ਹਾਂ। ਰੇਲਾਸਨ ਐਂਡ ਮੇਵਿਸ ਦਾ ਇੰਟਰਸੈਕਸ਼ਨ ਹੈ ਸਾਡੇ ਕੋਲ, 8 ਗੱਡੀਆਂ ਦੀ ਇਹਦੀ ਪਾਰਕਿੰਗ ਹੈਗੀ ਹੈ, ਔਰ 3 ਬੈਡਰੂਮ ਦੀ ਇਹਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੈ, ਜਿੱਥੋਂ $2000 ਰੈਂਟ ਆ ਰਿਹਾ ਹੈ ਇਸ ਸੈਟਰਡੇ ਔਰ ਸੰਡੇ ਦੋਨੋਂ ਦਿਨ। 1 ਤੋਂ 4 ਮੈਂ ਇੱਥੇ ਹੋਵਾਂਗਾ ਆਪ ਪਰਸਨਲੀ। ਰੇਲਾਸਨ ਔਰ ਮੇਵਿਸ ਦਾ ਇੰਟਰਸੈਕਸ਼ਨ ਹੈ, ਕਲੋਜ਼ ਟੂ ਸਕੂਲ, 407-401, ਸੋ ਪਲੀਜ਼ ਗਿਵ ਅਸ ਏ ਕਾਲ 416-873-3337, 416 8.33 और युधवीर जी टाइम देने का बहुत बहुत शुक्रिया जी।
थैंक यू। और अगली कॉल वाल वधदे हां जी। परविंदर जी तुसी आंदे हो जी। परविंदर लौंगिया साहब की नाम है तुहाडा जी?
जी सत श्रीकाल जी, तुहाडे सहयोगियों नूं वी सारे श्रोतियों नूं सत श्रीकाल जी। मेरा नाम परविंदर सिंह है जी।
हाँ जी परविंदर सिंह जी, गो हेड सर।
हाँ जी सर जी, मैं ये गल करनी चाहता सी कि मेरे छोटे वीर दी हुणे काल आई सी ते बड़े सोहणे उहनां दे रोज़ विचार हुंदे सुणी गए। जदूर जी मैं ये गल करनी चाहता सी कि जदों आपां ये गल करदे ना कि ਸਾਡੇ ਧਰਮ ਦੇ ਠੇਕੇਦਾਰਾਂ ਨੇ ਸਾਨੂੰ ਇਕੱਲਾ ਨਰਕ ਤੇ ਸਵਰਗ ਦੇ ਵਿੱਚ ਵਾੜ ਦਿੱਤਾ। ਜਦਵੀ ਜੀ ਜੇ ਆਪਾਂ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ, ਉਹ ਸਾਡੇ ਟੀਚਰ ਆ, ਜੋ ਅਗਵਾਈ ਲੈਣੀ ਸਾਡੀ ਅਸੀਂ ਉਹਨਾਂ ਤੋਂ ਲੈਣੀ ਆ ਜਦਵੀ ਜੀ। ਪਰ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਵੀ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਜੇ ਆਪਾਂ ਹੁਣ ਪਹਿਲੀ ਬਾਣੀ ਜਪਜੀ ਸਾਹਿਬ ਦੀ ਜੀ ਗੱਲ ਕਰ ਲਈਏ, ਸੁਣਿਆ ਦੀਆਂ 4 ਪੌੜੀਆਂ ਤੇ ਮੰਨੇ ਦੀਆਂ 4 ਪੌੜੀਆਂ, ਜਦਵੀਰ ਜੀ ਜੇ ਉਹਨਾਂ ਦੇ ਆਪਾਂ ਪ੍ਰੋਪਰ ਅਰਥ ਸੁਣ ਲਈਏ, ਜਾਂ ਮੈਂ ਨਹੀਂ ਕਹਿੰਦਾ ਵੀ ਕਿਸੇ ਟਕਸਾਲੀ ਦੇ ਕੀਤੇ ਹੋਏ ਤੁਸੀਂ ਅਰਥ ਸੁਣੋ, ਪਾਪਾ ਪ੍ਰੋਫੈਸਰ ਸਾਹਿਬ ਸਿੰਘ ਸਾਰਿਆਂ ਦੇ ਸਾਜੇ ਜੇ ਹੈਗੇ ਉਹਨਾਂ ਦੇ ਵੀ ਅਰਥ ਸੁਣ ਲਓ ਇਹਨਾਂ ਪੌੜੀਆਂ ਦੇ ਕੀਤੇ ਹੋਏ, ਫਿਰ ਆਪਾਂ ਇਹਨਾਂ ਚੀਜ਼ਾਂ ਇਹ ਗੱਲਾਂ ਕਹਿਣ ਲੱਗੇ ਥੋੜ੍ਹੇ ਜਿਹੇ ਸੰਕੋਚ ਕਰਾਂਗੇ ਕਿ ਇਕੱਲਾ ਨਰਕ ਸਵਰਗ ਹੈ ਹੀ ਨਹੀਂ, ਕੁਝ ਨਹੀਂ, ਉਹ ਸਾਰਾ ਕੁਛ ਹੈਗਾ ਜੀ, ਜੇ ਆਪਾਂ ਗੁਰਬਾਣੀ ਨੂੰ ਪ੍ਰੋਪਰ ਫਾਲੋ ਕਰਕੇ ਉਹਦੀ ਟੀਚਿੰਗ ਲੈਂਦੇ ਹਾਂ ਵੀ ਵਿੱਚ ਉਹਨੇ ਕਿਹਾ ਕੀ ਆ ਜੀ। ਹੁਣ ਜਦੋਂ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇੱਕ ਪੰਕਤੀ ਬਣਨੀ ਚਾਹੁੰਦਾ ਗੁਰਬਾਣੀ ਦੀ,
ਪਲੀਜ਼।
ਹਾਂ ਗੁਰੂ ਜਦਵੀਰ ਜੀ, ਆਪਾਂ ਰੋਜ਼ ਰਹਿ ਰਸ ਦਾ ਪਾਠ ਕਰਦੇ ਹਾਂ ਰਾਤ ਨੂੰ, ਅਤੇ ਰਹਿ ਰਸ ਸਾਹਿਬ ਦੇ ਪਾਠ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਇੱਕ ਮਕਸਦ ਸਮਝਾਇਆ ਕਿ ਬੰਦਿਆ ਤੇਰੇ ਆਉਣ ਦਾ ਇੱਥੇ ਮਤਲਬ ਕੀ ਸੀਗਾ। ਉਹਦੇ ਵਿੱਚ ਉਹ ਕਹਿੰਦੇ ਕਿ ਭਾਈ ਪ੍ਰਾਪਤ ਮਨੁੱਖ ਦੇ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੁਣ ਆਪਾਂ ਕਈ ਲੋਕੀ ਕਹਿੰਦੇ ਵੀ ਬਾਕੀ ਕੰਮ ਕਰਨੇ ਵਿਅਰਥ ਆ ਕਿਤੇ, ਨਹੀਂ ਜੀ ਨਹੀਂ, ਬਾਕੀ ਕੰਮ ਵੀ ਕਰਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ, ਪਰ ਉਹ ਜਿਹੜਾ ਮਨੁੱਖਾ ਕਰਮ ਕਰਨ ਵਾਸਤੇ ਤੈਨੂੰ ਜਨਮ ਦਿੱਤਾ ਪਰਮਾਤਮਾ ਨੇ ਇੱਥੇ, ਜੇ ਉਹਦੇ ਵਿੱਚ ਤੂੰ ਇਸ ਜਨਮ ਵਿੱਚ ਭਗਤੀ ਕਰਕੇ ਉਹ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰ ਸਕਿਆ, ਤਾਂ ਜਦੋਂ ਤੂੰ ਦੂਸਰੀਆਂ ਜੂਨਾਂ ਦੇ ਵਿੱਚ ਜਾਣਾ ਜਿਹਦੇ ਬਾਰੇ ਆਪਾਂ ਕਹਿੰਦੇ ਵੀ ਉਹ ਹੈਗੀਆਂ ਜਾਂ ਨਹੀਂ ਹੈਗੀਆਂ, ਮੈਂ ਤਾਂ ਇਹ ਵੀ ਕਹਾਂਗਾ ਕਿ ਜੇ ਆਪਾਂ ਗੁਰਬਾਣੀ ਨੂੰ ਪ੍ਰੋਪਰ ਫਾਲੋ ਕਰਦੇ ਹਾਂ ਫਿਰ ਤਾਂ ਆਪਾਂ ਉਹ ਮੰਨਾਂਗੇ, ਜ਼ਰੂਰ ਜੂਨਾ ਮੰਨਾਂਗੇ। ਜਦਵੀਰ ਜੀ ਦੂਜਾ ਮੇਰਾ ਕੰਸਰਨ ਇਹ ਸੀਗਾ ਕਿ ਆਪਾਂ ਕਈ ਵਾਰ ਗੱਲ ਕਰਦੇ ਨੇ, ਤੁਸੀਂ ਵੀ ਬਹੁਤ ਵਾਰ ਗੱਲ ਕੀਤੀ ਕਿ ਇਨਸਾਨੀਅਤ ਬੰਦੇ ਦਾ ਪਹਿਲਾ ਧਰਮ ਆ, ਮੇਰੇ ਇੱਥੇ ਵਿਚਾਰ ਤੁਹਾਡੇ ਨੂੰ ਥੋੜ੍ਹੇ ਜਿਹੇ ਡਿਫਰ ਕਰ ਜਾਂਦੇ, ਮੈਂ ਤੁਹਾਨੂੰ ਕੱਲ੍ਹ ਵੀ ਆਖਿਆ ਸੀ ਵੀ ਮੇਰੇ ਤੁਹਾਡੇ ਦੇ ਵਿਚਾਰ ਕਈ ਬਹੁਤ ਜ਼ਿਆਦਾ ਡਿਫਰ ਕਰਦੇ ਆ। ਹੁਣ ਮੇਰੇ ਹਿਸਾਬ ਦੇ ਨਾਲ ਜੋ ਮੈਂ ਗੁਰੂ ਸਾਹਿਬ ਨੂੰ ਫਾਲੋ ਕਰਦਾ ਜੀ, ਕਿ ਧਰਮੀ ਇਨਸਾਨ ਹੋਣਾ ਸਭ ਤੋਂ ਪਹਿਲਾਂ ਧਰਮੀ ਹੋਣਾ ਚਾਹੀਦਾ, ਧਰਮੀ ਇਹ ਨਹੀਂ ਮਤਲਬ ਇੱਕ ਬਾਣਾ ਪਾਲਿਆ, ਇੱਕ ਧਰਮ ਨੂੰ ਫਾਲੋ ਕਰਨ ਵਾਲਾ, ਕਿਉਂਕਿ ਉਹਦੇ ਬਿਹਾਈਂਡ ਦਾ ਰੀਜ਼ਨ ਪਿੱਛੇ ਇਹ ਆ ਕਿ ਜਿਹੜਾ ਇੱਕ ਧਰਮੀ ਇਨਸਾਨ ਹੋਏਗਾ ਉਹ ਇਨਸਾਨ ਪਹਿਲਾਂ ਹੋਏਗਾ ਉਹ ਇਨਸਾਨ, ਲੇਕਿਨ ਇਕੱਲਾ ਇਨਸਾਨ ਧਰਮੀ ਨਹੀਂ ਹੋ ਸਕਦਾ, ਇਸ ਕਰਕੇ ਧਰਮੀ ਹੋਣਾ ਜ਼ਰੂਰੀ ਆ ਕਿ ਧਰਮ ਨੂੰ ਲੇਕਿਨ ਉਹ ਫਾਲੋ ਕਰਦਾ ਹੋਵੇ। ਜਦੋਂ ਵੀ ਜੀ ਤੁਹਾਡੇ ਇਹਦੇ ਉੱਤੇ ਕੀ ਵਿਚਾਰ ਹੈ ਮੈਨੂੰ ਪਲੀਜ਼, ਮੈਂ ਸੁਣਦਾ ਫਿਰ ਮੈਂ ਦੂਜਾ ਕੁਐਸਚਨ ਕਰਨਾ।
ਪ੍ਰਵਿੰਦਰ ਜੀ ਮੈਂ ਆਈ ਸਟਿਕ ਟੂ ਮਾਈ ਓਰਿਜਨਲ ਕਮੈਂਟਸ ਔਰ ਮੈਂ ਫਿਰ ਰਿਸਪੈਕਟਫੁਲੀ ਬਹੁਤ ਸਾਰੇ ਲੋਕ ਐਸੇ ਹੈਗੇ ਨੇ ਜਿਹੜੇ ਧਰਮ ਨੂੰ ਨਹੀਂ ਮੰਨਦੇ, ਮੈਂ ਜ਼ਾਤੀ ਤੌਰ ਤੇ ਬੜੇ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਧਰਮ ਨੂੰ ਨਹੀਂ ਮੰਨਦੇ, ਰੱਬ ਨੂੰ ਬਿਲਕੁਲ ਹੀ ਨਹੀਂ ਮੰਨਦੇ, ਠੀਕ ਹੈ, ਔਰ ਉਹ ਵੀ ਇਹ ਗੱਲ ਮੰਨਦੇ ਨੇ ਕਿ ਬਸ ਠੀਕ ਹੈ ਜ਼ਿੰਦਗੀ ਸਾਇੰਸ ਦੇ ਮੁਤਾਬਿਕ, ਉਹ ਕਹਿੰਦੇ ਇੱਕ ਵਾਰ ਮਿਲੀ ਹੈ ਔਰ ਅਸੀਂ ਖਤਮ ਹੋ ਜਾਣਾ, ਕੋਈ ਹੋਰ ਜੂਨਾ ਨਹੀਂ ਹੈਗੀਆਂ, ਠੀਕ ਹੈ, ਉਹ ਮੰਨਦੇ ਨੇ ਔਰ ਬੜਾ ਵਧੀਆ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਸਾਡੇ ਇੱਥੇ ਕੈਨੇਡਾ ਦੇ ਵਿੱਚ ਆਪਾਂ ਫਿਰ ਕਿਸੇ ਡਿਸਕਸ਼ਨ ਜ਼ਰੂਰ ਕਰਾਂਗੇ, ਜਪਾਨ ਦੇ ਵਿੱਚ, ਸਵੀਡਨ ਦੇ ਵਿੱਚ ਕਿੰਨੇ ਲੋਕ ਹੈਗੇ ਨੇ ਜਿਹੜੇ ਏਥਿਸਟ ਹੈਗੇ ਨੇ।
ਜਿਹੜੇ ਧਰਮ ਨੂੰ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਲੇਕਿਨ ਫਿਰ ਵੀ ਇਹ ਗੱਲ ਕਹਿੰਦੇ ਆ, ਮੈਂ ਉਹਨਾਂ ਦੀ ਗੱਲ ਕਰਦਾ। ਫਿਰ ਜੇ ਇਹਦਾ ਮਤਲਬ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਟੀਚਿੰਗ ਨੂੰ ਪ੍ਰੋਪਰ, ਜਾਂ ਉਹਨਾਂ ਨੇ ਉਹਨਾਂ ਨੂੰ ਪ੍ਰੋਪਰ ਅਜੇ ਜੋ ਸਾਨੂੰ ਗੁਰੂ ਸਾਹਿਬ ਕਹਿ ਰਹੇ ਉਹਨੂੰ ਫਾਲੋ ਨਹੀਂ ਕੀਤਾ ਜੇ ਵਿੱਚੋਂ, ਮੈਂ ਉਹਨਾਂ ਲੋਕਾਂ ਦੀ ਬਿਲਕੁਲ ਨਹੀਂ ਗੱਲ ਕਰਦਾ ਕਿ ਜਿਹੜੇ ਧਰਮ ਨੂੰ ਮੰਨਦੇ ਨਹੀਂ, ਉਹ ਬਿਲਕੁਲ ਸਹੀ ਹੈ ਜੀ, ਆਪੋ ਆਪਣੀ ਥਾਂ ਤੇ, ਹਰ ਇੱਕ ਨੂੰ ਆਪਣਾ ਆਪਣਾ ਓਪੀਨੀਅਨ ਰੱਖਣ ਦੀ ਆਜ਼ਾਦੀ ਹੈ।
ਅੱਛਾ ਮੈਂ ਇਸ ਪੁਆਇੰਟ ਤੇ ਵੀ ਆ ਜਾਂਦਾ, ਵੈਸੇ ਇਹ ਤੁਹਾਡਾ ਕੁਐਸਚਨ ਬੜਾ ਇੰਟਰਸਟਿੰਗ ਹੈ, ਐਕਚੁਅਲੀ ਦਿਸ ਡਿਮਾਂਡਸ ਅ ਫੁੱਲ ਸਕੇਲ ਡਿਸਕਸ਼ਨ। ਅੱਛਾ ਮੈਂ ਉਹਨਾਂ ਲੋਕਾਂ ਤੇ ਵੀ ਆ ਜਾਂਦਾ ਸਰ, ਮੇਰਾ ਇਹਦੇ ਤੇ ਅਗੇਨ ਆਈ ਐਮ ਨੋਟ ਅ ਰਿਲੀਜੀਅਸ ਸਕਾਲਰ, ਬਟ ਮੈਂ ਇਹਨੂੰ ਇਸ ਨਜ਼ਰੀਏ ਨਾਲ ਲੈਣਾ ਹੈ ਕਿ ਪਰਮਿੰਦਰ ਜੀ ਜਾਂ ਤੁਸੀਂ ਜਾਂ ਹੋਰ ਹੁਣ 10 ਬੰਦੇ ਫਰਜ਼ ਕਰ ਲਓ ਖੜੇ ਨੇ, ਠੀਕ ਹੈ, ਹੁਣ 10 ਬੰਦੇ ਚਲੋ ਇਸੇ ਗੱਲ ਤੇ ਆ ਜਾਂਦੇ ਕਿ 10 ਤੇ 10 ਕਹਿੰਦੇ ਆ ਕਿ ਜੀ ਅਸੀਂ ਇੱਕ ਪਰਟੀਕੁਲਰ ਰਿਲੀਜਨ ਨੂੰ ਫਾਲੋ ਕਰਦੇ ਹਾਂ, ਫਰਜ਼ ਕਰ ਲਓ ਹਿੰਦੂ ਰਿਲੀਜਨ ਨੂੰ ਕਰਦੇ ਆ ਜਾਂ ਉਹ ਸਿੱਖ ਨੂੰ ਕਰਦੇ ਆ ਜਾਂ ਮੁਸਲਿਮ ਨੂੰ ਕਰਦੇ ਆ ਜਾਂ ਕੋਈ ਵੀ ਕਰਦੇ ਆ, ਉਹ 10 ਬੰਦੇ ਇੱਕ ਪਰਟੀਕੁਲਰ ਰਿਲੀਜਨ ਨੂੰ ਫਾਲੋ ਕਰਦੇ ਆ, ਠੀਕ ਹੈ, ਆਪਾਂ ਹੁਣ ਏਥਿਸ ਦੀ ਗੱਲ ਨਹੀਂ ਕਰ ਰਹੇ, ਨਾ ਰੱਬ ਨੂੰ ਮੰਨਣ ਵਾਲੇ ਦੀ ਗੱਲ ਨਹੀਂ ਕਰ ਰਹੇ,
ਤਰੀਕਾ ਜਿਹੜਾ ਹੈਗਾ ਵੱਖਰਾ ਹੈਗਾ, ਉਹ ਆਪਣੇ ਮੁਤਾਬਿਕ ਉਹਨਾਂ ਦੀ ਇੰਟਰਪ੍ਰੀਟੇਸ਼ਨ ਹੈਗੀ ਆ, ਠੀਕ ਹੈ, ਆਪਣੇ ਮੁਤਾਬਿਕ ਉਹ ਧਰਮ ਨੂੰ ਫੋਲੋ ਕਰਦੇ ਨੇ। ਮੈਂ ਤੁਹਾਨੂੰ ਕੱਲ ਵੀ ਐਗਜ਼ਾਮਪਲ ਦਿੱਤਾ ਸੀਗਾ, ਹੁਣ ਸਾਡੇ ਨਾਲ ਅਸੀਂ ਕ੍ਰਿਕਟ ਖੇਲਣ ਇਕੱਠੇ, ਪਿਆਰ ਮੁਹੱਬਤ ਸਾਰਾ ਕੁਛ ਹੈ। ਇੱਕ ਗੱਲ ਹੁਣ ਛੋਟੀ ਕਹਿ ਲਓ ਬੜੀ ਕਹਿ ਲਓ, ਇੱਕ ਨੇ ਨੋਨ ਵੈਜ ਖਾ ਲਿਆ, ਹਾਲਾਂਕਿ ਉਹ ਹੁਣ ਉਹ ਧਰਮ ਨੂੰ ਮੰਨਦਾ ਸੀਗਾ, ਉਹਨੇ ਕਿਰਪਾਨ ਪਾਈ ਹੋਈ ਸੀਗੀ ਆਪਣਾ ਅੰਮ੍ਰਿਤਸਰ, ਹੁਣ ਉਹਦੇ ਤੇ ਤਾਂ ਬਹਿਸ ਬਸਾਈ ਹੋ ਗਈ, ਉੱਥੇ ਤਾਂ ਸਾਡੀ ਸਾਡੀ ਇੰਨੇ ਸਾਲਾਂ 'ਚ ਕਦੇ ਲੜਾਈ ਨਹੀਂ ਹੋਈ ਉਸ ਗੱਲ 'ਤੇ ਸਾਡੀ, ਉੱਥੇ ਲੜਾਈ ਹੋਣ ਦੀ ਨੌਬਤ ਗੱਡੀ 'ਚ ਬੈਠਿਆਂ ਬੈਠਿਆਂ ਆ ਗਈ। ਸੋ ਕਹਿਣ ਦਾ ਭਾਵ ਇਹ ਹੈ ਕਿ ਮੇਰਾ ਇਹ ਮੰਨਣਾ, ਮੈਂ ਇਹ ਸੋਚ ਕੇ ਮੰਨਦਾ ਕਿ 10 ਦੇ 10 ਬੰਦਿਆਂ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਧਰਮ ਨੂੰ ਮੰਨਣ ਦਿਓ, ਔਰ ਮੈਂ ਸਭ ਦੀ ਰਿਸਪੈਕਟ ਕਰਦਾ। ਮੈਂ ਇਹ ਕਹਿੰਦਾ ਹੀ ਨਹੀਂ ਹੈ ਕਿ ਜੀ ਤੁਸੀਂ ਏਦਾਂ ਧਰਮ ਨੂੰ ਮੰਨੋ ਜਾਂ ਇਹ ਚੀਜ਼ ਮੰਨੋ, ਜਿੱਦਾਂ ਹੁਣ ਤੁਸੀਂ ਇਹ ਗੱਲ ਕਹੀ ਹੈਗੀ ਆ, ਠੀਕ ਹੈ ਨੀ, ਕਿ ਜੀ ਹਾਂਜੀ ਮਤਲਬ ਕਿ ਅਵਰ ਕਾਜ ਤੇਰੇ ਕਿਸੇ ਨਾ ਕਾ ਮਿਲ ਸਾਧ ਸੰਗਤ ਭੱਜ ਕੇਵਲ ਨਾ,
ਭੱਜ ਕੇਵਲ ਨਾ।
ਅੱਛਾ ਇੱਕ ਇਹ ਸਰ ਮੈਂ ਤੇ ਰਹਿਰਾ ਸਾਹਿਬ ਤੇ ਸਾਨੂੰ ਜ਼ੁਬਾਨੀ ਯਾਦ ਹੋ ਗਿਆ ਸੀ, ਸਾਡੇ ਘਰ ਚ ਹੁਣ ਤੁਹਾਨੂੰ ਦੱਸਿਆ ਵੀ ਡੈਡ ਔਰ ਮੋਮ ਇੱਕ ਟਾਈਮ ਦੇ ਉੱਤੇ ਇਹ ਲਾਗੂ ਕਰ ਲਿਆ ਸੀ ਉਹਨਾਂ ਨੇ ਆਪਣੇ ਆਪ ਤੇ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਮੇਰੇ ਡੈਡ ਮੋਮ ਨੇ ਲਾਗੂ ਕਰ ਲਿਆ ਸੀਗਾ, ਔਰ ਇਸ ਕਾਰਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਇਹੀ ਗੱਲ ਕਹਿੰਦੇ ਸੀਗੇ ਕਿ ਬਸ ਸਾਧ ਸੰਗਤ ਦੇ ਨਾਲ ਹੀ ਸਾਰਾ ਕੁਛ ਹੈ, ਠੀਕ ਹੈ, ਸਾਡੇ ਇੱਥੇ ਵੀ ਸੰਗਤ ਹੁੰਦੀ ਹੈ, ਮੇਰੇ ਮੋਮ ਜਦੋਂ ਇੱਥੇ ਆਉਂਦੇ ਉਹਨਾਂ ਨੂੰ ਉੱਥੇ ਲੈ ਕੇ ਜਾਣਾ ਹੁੰਦਾ ਸੀ, ਜਾਂ ਜੇ ਉਹਨਾਂ ਨੂੰ ਉੱਥੇ ਦੀ ਸੰਗਤ ਨਾ ਮਿਲੇ, ਜਦ ਲਾਸਟ ਟਾਈਮ ਆਏ ਸੀ ਹੈ ਪੀਟਰ ਰੋਬਰਟਸਨ ਦੇ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਤੇ ਆਪਣੇ ਪੀਟਰ ਰੋਬਰਟਸਨ ਡਿਕਸੀ ਤੇ, ਉੱਥੇ ਉਹਨਾਂ ਨੇ ਡੇਲੀ ਆਪਣਾ ਜਾਣਾ ਹੀ ਜਾਣਾ ਸੀ, ਹੁਣ ਮੈਂ ਡਿਫਰੈਂਟ ਪਾਸੇ ਆ ਗਿਆ, ਇੱਧਰਲੇ ਪਾਸੇ ਆ ਗਿਆ, ਤੇ ਉਹ ਸਰ ਉਹ ਗੱਲ ਮੈਂ ਮੰਨ ਗਿਆ ਤੁਹਾਡੀ। ਮੇਰੇ ਤਾਂ ਆਪਣੇ ਘਰ ਦੇ ਵਿੱਚ ਉਹਨਾਂ ਦੀ ਇਹੀ ਹੁੰਦੀ ਸੀ ਵੀ ਸੰਗਤ 'ਚ ਜਾਏ ਰਹੋ, ਦੌੜੇ ਰਹੋ ਸੰਗਤ ਦੇ ਵਿੱਚ, ਕੰਮ ਛੱਡ ਕੇ, ਬੱਚਿਆਂ ਨੂੰ ਛੱਡ ਕੇ ਸੰਗਤ 'ਚ ਜਾਓ ਜੀ, ਸੰਗਤ 'ਚ। ਹਾਂ ਹੁਣ ਉਹਨਾਂ ਦੀ ਸੋਚ ਅਲੱਗ ਹੈ, ਉਹ ਕਹਿੰਦੇ ਜੀ ਅਸੀਂ ਇੱਥੇ ਬੈਠੇ ਹਾਂ ਤੇ ਸਾਨੂੰ ਕੀਰਤਨ ਮਿਲ ਰਿਹਾ ਇੱਥੇ 'ਚ, ਤੋ ਆਪਣੀ ਸੋਚ ਵੀ ਕਈ ਵਾਰ ਲੋਕਾਂ ਦੀ ਤਬਦੀਲ ਹੋ ਜਾਂਦੀ ਹੈ। ਸੋ ਮੇਰੀ ਰਜ਼ਾਤੀ ਰਾਏ ਇਹ ਹੈ ਕਿ ਬਜਾਏ ਇਹਦੇ ਕਿ 10 ਬੰਦਿਆਂ ਨੂੰ ਮੈਂ ਦੱਸਾਂ ਜਾਂ ਈਵਨ ਡਿਸਕਸ ਵੀ ਕਰਾਂ, ਹਰੇਕ ਦੀ ਆਪਣੀ ਮਰਜ਼ੀ ਹੈ। ਇੱਕ ਇਸਲਾਮ ਰਿਲੀਜਨ ਹੈ, ਇੱਕ ਸ਼ੀਆ ਲੋਕ ਉਹਨੂੰ ਫੋਲੋ ਕਰ ਰਹੇ ਨੇ, ਇੱਕ ਸੁੰਨੀ ਲੋਕ ਵੀ ਉਹਨੂੰ ਫੋਲੋ ਕਰਨੇ, ਇੱਕ ਅਹਿਮਦੀਆ ਕਮਿਊਨਿਟੀ ਫੋਲੋ ਕਰ ਰਹੇ, ਸਾਰੇ ਹੀ ਮੇਰੇ ਲਈ ਰਿਸਪੈਕਟਡ ਨੇ, ਬਰੇਲਵੀ ਵੀ ਰਿਸਪੈਕਟਡ ਨੇ, ਸਾਰੇ ਹੀ ਰਿਸਪੈਕਟਡ ਨੇ। ਮੈਨੂੰ ਕਈ ਲੋਕ ਕਹਿ ਦਿੰਦੇ ਨੇ ਉਹ ਜੀ ਆਪ ਅਹਿਮਦੀਆ ਕਮਿਊਨਿਟੀ ਕੀ ਬਾਤ ਕਰਤੇ, ਮੈਂ ਥੋੜ੍ਹਾ ਆਪਕੋ ਹਿਸਟਰੀ, ਮੈਂ ਤਾਂ ਜੀ ਹਿਸਟਰੀ ਮੁਝੇ ਸੁਣਨੀ ਨਹੀਂ ਕਿਸੇ ਕੀ, ਸਭ ਕੀ ਬਹੁਤ ਅੱਛੀ ਹੈ ਹਿਸਟਰੀ। ਜਿਹੜੇ 10 ਲੋਕ ਸਿੱਖ ਰਿਲੀਜਨ ਨੂੰ ਫੋਲੋ ਕਰਦੇ, ਇੱਕ ਕਹਿੰਦਾ ਜੀ ਮੈਂ ਦਾੜੀ ਖੁੱਲ੍ਹੀ ਰੱਖਣੀ ਹੈ, ਪ੍ਰਕਾਸ਼ ਕਰਕੇ ਰੱਖਣੀ ਹੈ, ਦਾੜੀ ਜਿਹੀ ਤੁੰਨੀ ਹੈ ਉਹ ਜਿਹੋ ਜਿਹੀ ਤੁੰਨੀ ਉਹੋ ਜਿਹੀ ਮੁੰਨੀ ਹੈ ਠੀਕ ਨਹੀਂ ਹੈਗਾ, ਇੱਕ ਜੀ ਰੰਗ ਕਰ। ਸਰ ਸਰ ਮੇਰੀ ਗੱਲ ਸੁਣੋ ਪਲੀਜ਼, ਜਿਹੜਾ ਕੋਈ ਕਰ ਰਿਹਾ ਉਹ ਆਪਣੀ ਜਗ੍ਹਾ ਠੀਕ ਹੈ। ਮੈਂ ਪਰਵਿੰਦਰ ਜੀ, ਕਿਉਂਕਿ ਪਤਾ ਕੀ ਹੁੰਦਾ ਫਿਰ ਅਸੀਂ ਵਾਦ, ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਇਸਲਾਮ ਦੇ ਵਿੱਚ ਜਾਂ ਹਿੰਦੂ ਰਿਲੀਜਨ 'ਚ ਲਗਾ ਲਓ, ਕ੍ਰਿਸਚੈਨਿਟੀ ਲਗਾ ਲਓ, ਮੈਂ ਤੇ ਗੱਲ ਮੰਨ ਕੇ ਚੱਲਦਾ। ਹੁਣ ਤੁਸੀਂ ਮੇਰੀ ਗੱਲ ਨੂੰ, ਤੁਸੀਂ ਮੇਰੀ ਸ਼ੰਕਾ ਦੂਰ ਕਰੋ, ਮੇਰਾ ਸਵਾਲ ਹੁਣ ਤੁਹਾਡੇ ਲਈ ਹੈ, ਮੇਰੀ ਸ਼ੰਕਾ ਤੁਸੀਂ ਕੱਲ੍ਹ ਤੁਸੀਂ ਕਰ ਦੇਣਾ, ਸਮੇਂ ਬੜਾ ਘੱਟ ਆ, ਮੇਰਾ ਸਵਾਲ
ਜਦਵੀ ਜੀ ਇੱਕ ਮਿੰਟ ਗੱਲ ਕਰ ਚਾਹੁੰਦਾ ਮੈਂ, ਚਲੋ ਮੈਂ ਕੱਲ੍ਹ ਨੂੰ ਕਰਾਂਗਾ ਜਦਵੀ ਜੀ, ਮੈਂ ਕੱਲ੍ਹ ਨੂੰ ਗੱਲ ਕਰਾਂਗਾ, ਪਰ ਮੇਰਾ ਇੱਕ ਕੁਐਸਚਨ ਹੋਰ ਛੋਟਾ ਜਿਹਾ ਸੀਗਾ ਕਿ ਉਹਦੇ ਬਾਰੇ ਮੈਂ ਗੱਲ ਕਰ ਲੈਣਾ ਕਿ ਜਿਹੜਾ ਆਪਾਂ ਜਦੋਂ ਤੁਸੀਂ 770 ਤੋਂ ਪ੍ਰੋਗਰਾਮ ਖਤਮ ਕਰਦੇ ਹੋ ਹੈ ਨਾ, ਤੇ ਤੁਹਾਡਾ ਜਦੋਂ ਅਸੀਂ ਵਾਏ, ਹੁਣ ਮੈਂ
ਅੱਛਾ ਉਹ ਨਾ ਪੁੱਛੋ ਜੀ, ਉਹ ਨਾ ਪੁੱਛੋ, ਉਹ ਨਾ ਉਹ ਇੱਥੇ ਸਾਨੂੰ ਲਾਓ ਜੀ, ਕੁਛ ਹੋਰ ਦੱਸਣਾ ਸਰ?
ਨਹੀਂ ਨਹੀਂ ਮੈਂ ਤੁਹਾਡਾ ਇਹਦਾ ਹੀ ਗੱਲ ਕਰਦਾ, ਉਹ ਦੂਜੇ ਦਾ ਨਾਂ ਨਹੀਂ ਲੈਂਦਾ, ਸਿਸਟਮ ਦੀ ਗੱਲ ਨਹੀਂ ਕਰਦਾ, ਪਰ ਤੁਹਾਡਾ ਵਾਇਸ ਚੈਨਲ ਦੇ ਮੁੜ ਕੇ ਚੱਲਦਾ ਰਹਿੰਦਾ ਤੇ ਤੁਸੀਂ ਉਹ ਕੱਟ ਆਫ ਨਹੀਂ ਕਰਦੇ?
ਅੱਛਾ ਚੈਨਲ ਵਾਇਸ ਤੇ ਸਰ ਮੈਂ ਕਹਿ ਦਿਆਂਗਾ ਉਹਨਾਂ ਨੂੰ,
ਕਿਉਂਕਿ 10-15 ਮਿੰਟ ਸਾਨੂੰ ਫਿਰ ਉਹੀ ਪ੍ਰੋਗਰਾਮ ਦੁਬਾਰਾ ਸੁਣਨਾ ਪੈਂਦਾ, ਕਿਉਂਕਿ ਰੀਸੈਟ ਦੁਬਾਰਾ ਤੁਹਾਡਾ ਚੱਲਦਾ ਨਹੀਂ, ਉਹ ਫਿਰ ਦੁਬਾਰਾ 10-15 ਮਿੰਟਾਂ ਬਾਅਦ ਜੇ ਕੱਟ ਕੇ ਦੁਬਾਰਾ ਚੈਨਲ ਸਟਾਰਟ ਕਰਦੇ ਫਿਰ ਜਾ ਕੇ ਚੱਲਦਾ ਤੁਹਾਡਾ ਪ੍ਰੋਗਰਾਮ।
ਅੱਛਾ ਉਹ ਮੈਂ ਸਰ ਚੈਨਲ ਵਾਈ ਤੇ ਮੈਂ ਕਹਿ ਦਿਆਂਗਾ, ਮੈਂ ਚੈਨਲ ਵਾਈ ਤੇ ਉਹਨਾਂ ਨੂੰ ਕਹਿ ਦਾਂਗਾ ਕਿ ਇਹਨੂੰ ਚੇਂਜ ਕਰ ਲੈਣੀ ਆ, ਠੀਕ ਹੈ ਸਰ? ਸੋਰੀ,
ਠੀਕ ਹੈ ਸਰ।
ਹਾਂ ਮੈਂ ਸੋਚਿਆ ਤੁਸੀਂ ਹੋਰ ਬਸ ਹੋਰ
ਕਿਸੇ,
ਇੱਕ ਮੇਰੀ ਬੇਨਤੀ ਆ ਕਿ ਆਪਾਂ
ਨਹੀਂ ਨਹੀਂ
ਹਾਂ 770 AM ਤੇ 7
ਪਰ ਜਦੋਂ ਜੀ ਮੈਂ ਕਾਲੀ ਜੀ ਇੱਕ ਸਕਿੰਟ ਇਹ ਗੱਲ ਖਤਮ ਕਰ ਦੇਣਾ ਕਿ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਇਹ ਕੋਈ ਤੁੰਨੀ ਮੁੰਨੀ, ਜਦੋਂ ਵੀ ਜੀ ਮੈਂ ਇਹ ਸਮਝਦਾ ਕਿ ਉਹਨਾਂ ਨੇ ਉਹੀ ਇੱਕ ਗੱਲ ਆ ਜਾਂਦੀ ਕਿ ਉਹਨੇ ਧਰਮ ਨੂੰ ਆਪਾਂ ਪ੍ਰੋਪਰ ਫਾਲੋ ਨਹੀਂ ਕਰ ਰਹੇ, ਆਪਾਂ ਧਰਮ ਦੀ ਗਲਤ ਇੰਟਰਪ੍ਰੀਟੇਸ਼ਨ ਕਰ ਰਹੇ ਹਾਂ, ਆਪਾਂ ਧਰਮ ਨੂੰ ਉੱਪਰੋਂ ਉੱਪਰੋਂ ਮੰਨ ਰਹੇ ਪਰ ਉਹਦੀ ਜੋ ਸਾਨੂੰ ਗੁਰੂ ਸਾਹਿਬ ਕਹਿ ਰਹੇ ਉਹਨੂੰ ਤਾਂ ਅਸੀਂ ਫਾਲੋ ਹੀ ਨਹੀਂ ਕੀਤਾ, ਉਹਨੂੰ ਅਸੀਂ ਸੁਣਿਆ ਹੀ ਨਹੀਂ, ਨਾ ਉਹਦੇ ਵਿੱਚ ਕੋਈ ਵਿਚਾਰ ਕੀਤੀ ਹੈ। ਮੇਰੇ ਹਿਸਾਬ ਨਾਲ ਵਿਚਾਰ ਚਰਚਾ ਜ਼ਰੂਰ ਹੋਣੀ ਚਾਹੀਦੀ ਆ, ਮੰਨਣਾ ਕਿਸੇ ਨਾਲ ਪ੍ਰੈਸ਼ਰ ਦੇ ਨਾਲ ਜਾਂ ਆਪਾਂ ਪ੍ਰੈਸ਼ਰ ਨਾਲ ਕਿਸੇ ਨੂੰ ਦਬਾ ਨਹੀਂ ਸਕਦੇ, ਨਾ ਕਿਸੇ ਨੂੰ ਚੇਂਜ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੁਦਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਪਰਵਿੰਦਰ ਜੀ, ਬਹੁਤ ਤੁਹਾਡਾ ਧੰਨਵਾਦ, ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਇਹਦੇ ਬਾਰੇ ਜ਼ਰੂਰ ਗੱਲ ਕਰ ਲਾਂਗੇ। ਬਾਕੀ ਸਰ ਮੈਂ ਤੇ ਇੱਕ ਗੱਲ ਮੰਨ ਕੇ ਚੱਲਦਾ ਕਿ ਮੇਰੇ ਅੰਦਰ 1000 ਹਜੇ ਅਵਗੁਣ ਨੇ, ਠੀਕ ਹੈ, ਤੇ ਮੈਂ ਜਰਾ ਹੌਲੀ ਹੌਲੀ ਪਹਿਲਾਂ ਉਹਨਾਂ ਨੂੰ ਵੀ ਠੀਕ ਕਰਨ ਵਾ, ਜਾਂ ਉਹਨਾਂ ਨੂੰ ਥੋੜ੍ਹਾ ਜਿਹਾ ਸਿਸਟਮ ਦੇ ਵਿੱਚ ਰੱਖਾਂ। ਤਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤਾਮ ਵੀ ਉਮਰ ਦੇ ਨਾਲ ਕਈ ਵਾਰ ਘੱਟ ਜਾਂਦਾ ਲੋਕਾਂ ਦਾ, ਲੋਭ ਉਹ ਵੀ ਥੋੜ੍ਹਾ ਉਹ ਖਤਮ ਤਾਂ ਨਹੀਂ ਹੋਣੇ, ਸਰੀਰ ਦੇ ਨਾਲ ਹੀ ਰਹਿਣੇ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਡੇ ਅੰਦਰ ਜਿਹੜੀ ਮੈਂ ਉਹ ਤਾਂ ਯੁੱਧਵੀਰ ਜਸਵਾਲ ਦੇ ਟੋਟੇ ਟੋਟੇ ਕਰ ਦਿੱਤੇ ਜਾਣ ਸੀ। ਯੁੱਧਵੀਰ ਜਸਵਾਲ ਦੀ ਮੈਂ ਕਿੱਥੇ ਮਰਦੀ ਆ, ਮੈਂ ਤੇ ਅਹੰਕਾਰ ਸਭ ਤੋਂ ਐਂਡ ਚ ਇਸ ਲਈ ਰੱਖਿਆ ਨਾ, ਅਹੰਕਾਰ ਵਿੱਚੇ ਜੈਲਸੀ ਵਿੱਚੇ ਮੈਂ ਯੁੱਧਵੀਰ ਜਸਵਾਲ ਦੇ ਤਾਂ ਟੁਕੜੇ ਟੁਕੜੇ ਕਰ ਦਿੱਤੇ ਨਾ ਛੋਟੇ ਛੋਟੇ ਛੋਟੇ, ਤੇ ਅਹੰਕਾਰ ਮੈਂ ਨੀ ਮਰਦੀ, ਤੇ ਮੈਂ ਤੇ ਸਰ ਹਜੇ ਉਹਨਾਂ ਚੱਕਰਾਂ ਚ ਹਜੇ ਉਲਝਿਆ ਪਿਆ, ਉਹ ਹਜ਼ਾਰ ਚੀਜ਼ਾਂ ਨੂੰ ਕਿੱਦਾਂ ਥੋੜਾ ਠੀਕ ਕਰਨਾ, ਥੋੜਾ 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 ਠੀਕ ਕਰਨਾ, ਤੇ ਉਹਦੇ ਵਿੱਚ ਫਿਰ ਇਹ ਡਿਸਕਸ਼ਨ ਬਿਲਕੁਲ ਅਸੀਂ ਕਰ ਲੈਂਦੇ ਹਾਂ। ਤੇ ਮੈਂ ਕਿਸੇ ਨੂੰ ਅਕਲ ਦੇਵਾਂ ਕਿ ਜੀ ਤੁਸੀਂ ਪੱਗ ਕਿੱਦਾਂ ਬੰਨੋ ਤੇ ਤੁਸੀਂ ਦਾੜੀ ਕਿੱਦਾਂ ਰੱਖੋ ਕਿਤੇ ਇੱਦਾਂ ਕਰੋ, ਸਰ ਮੈਂ ਤੇ ਹਜੇ ਮੈਂ ਇਸ ਕਾਬਿਲ ਹੀ ਨਹੀਂ ਹਾਂ, ਹਜੇ ਮੈਂ ਮੇਰੇ 100 ਸਾਲ ਇਹਨਾਂ ਕੰਮਾਂ 'ਚ ਨਿਕਲ ਜਾਣੇ ਕਿ ਮੈਂ ਆਪਣੇ ਆਪ ਨੂੰ ਥੋੜ੍ਹਾ ਠੀਕ ਕਰ ਲਵਾਂ। ਜੇ ਦੁਬਾਰਾ ਜਨਮ ਮਿਲਿਆ ਤਾਂ ਉਹ ਵੀ ਜਨਮ ਮੈਨੂੰ ਨਹੀਂ ਪਤਾ ਕਿ ਮਿਲੇਗਾ ਨਹੀਂ ਮਿਲੇਗਾ, ਉਹ ਵੀ ਮੈਨੂੰ ਲੱਗ ਰਿਹਾ ਇਸ ਸਿਸਟਮ ਨੂੰ ਠੀਕ ਕਰਨ 'ਚ ਨਿਕਲ ਜਾਣਾ। ਤੋ ਮੈਂ ਆਪਣੇ ਲਈ ਤਾਂ ਇਹ ਗੱਲ ਲਾਗੂ ਕੀਤੀ, ਆਈ ਹੈਵ ਨੋ ਰਾਈਟ ਟੂ ਕੁਐਸਚਨ, ਸੁਜੈਸ਼ਨ ਦੇਣਾ ਐਡਵਾਈਸ ਦੇਣਾ ਤਾਂ ਬਹੁਤ ਵੱਡੀ ਗੱਲ ਹੈ, ਆਈ ਹੈਵ ਨੋ ਰਾਈਟ ਟੂ ਕੁਐਸਚਨ ਐਨੀਬਡੀ। ਮੇਰੇ ਨਾਲ ਦਾ ਕੋਈ ਮੇਰਾ ਸਕਾ ਭਰਾ ਵੀ ਮੈਨੂੰ ਰੀਅਲ ਬ੍ਰਦਰ ਨੂੰ ਵੀ ਕੁਐਸਚਨ ਕਰਨ ਦੀ ਮੈਨੂੰ ਕਾਬਲੀਅਤ ਹੀ ਨਹੀਂ ਹੈ ਕਿ ਮੈਂ ਕੁਐਸਚਨ ਕਰ ਲਵਾਂ ਕਿ ਭਾਈ ਸਾਹਿਬ ਤੁਸੀਂ ਰਿਲੀਜਨ ਨੂੰ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹੋ ਨਹੀਂ ਟੇਕਦੇ ਲਓ। ਮੇਰੇ ਕੋਲ ਮੈਂ ਆਪਣੇ 'ਤੇ ਲਾਗੂ ਕੀਤੀ ਹੋਈ ਬੜੀ ਸਟ੍ਰਿਕਟਲੀ ਹੈ ਚੀਜ਼, ਮੈਂ ਆਪਣੀਆਂ 1000 ਗਲਤੀਆਂ ਨੇ ਉਹ ਸੁਧਾਰ ਲਵਾਂ ਮੇਰੇ ਲਈ। ਹਾਂ ਜੀ ਮੈਨੂੰ ਕੋਈ ਪੁੱਛੇਗਾ ਕੋਈ ਚੀਜ਼ ਲਈ, ਹੁਣ ਕਈ ਵਾਰ ਈਵਨ ਵਾਈਫ ਨਾਲ ਡਿਸਕਸ਼ਨ ਹੁੰਦੀ, ਕਹਿੰਦੇ ਆਹ ਚੀਜ਼ ਤੁਸੀਂ ਦੱਸੀ ਨਹੀਂ ਐਪਲ ਵਾਈਨਸਿਡਰ ਉਹਦੇ ਬਾਰੇ ਕੋਈ ਚੀਜ਼ ਪੜ੍ਹੀ ਸੀਗੀ, ਕਹਿੰਦੇ ਆਹ ਨਹੀਂ ਤੁਸੀਂ ਦੱਸੀ, ਉਹ ਮੈਂ ਕਈ ਚੀਜ਼ਾਂ ਪੜ੍ਹ ਲਈਦੀਆਂ, ਹੁਣ ਕੋਈ ਚੀਜ਼ ਨਹੀਂ ਵੀ ਦੱਸ ਹੁੰਦੀ। ਤੋ ਕੋਈ ਸੁਝਾਅ ਪੁੱਛ ਲਏਗਾ ਕਿ ਜੀ ਅੰਡਾ ਠੀਕ ਹੈ ਕਿ ਨਹੀਂ ਠੀਕ ਹੈ, ਜਿੰਨੀ ਕੁ ਮੇਰੀ ਬੁੱਧੀ ਹੋਏਗੀ ਪੜ੍ਹਿਆ ਕਿ ਅੰਡਾ ਖਾਣਾ ਠੀਕ ਹੈ ਕਿ ਨਹੀਂ ਠੀਕ ਹੈ, ਹੈਲਥ ਪਰਸਪੈਕਟਿਵ ਤੋਂ ਰਿਲੀਜਨ ਦੀ ਪੱਖੋਂ ਨਹੀਂ ਮੈਂ ਗੱਲ ਕਰ ਸਕਦਾ, ਉਨੀ ਕੁ ਨੂੰ ਗੱਲ ਕਰਦੇ ਹਾਂ। ਕਪਿਲ ਸ਼ਰਮਾ ਜੀ ਤੁਸੀਂ ਆਉਂਦੇ ਹੋ, ਕਪਿਲ ਸ਼ਰਮਾ ਜੀ ਗੋ ਹੈਡ।
ਹੈਲੋ ਜੀ ਦੇਵੀ ਜੀ, ਨਮਸਕਾਰ।
ਨਮਸਕਾਰ ਜੀ,
ਯੁਧਵੀਰ ਜੀ ਤੁਸੀਂ ਉਹ ਖਬਰ ਕਿਉਂ ਨੀ ਦਿੰਦੇ, ਇੰਡੀਆ ਚ ਬੜੀ ਖਬਰ ਮਸ਼ਹੂਰ ਹੋਈ ਆ ਕਿ ਬਦਲ ਇੱਕ ਜਗ੍ਹਾ ਹੈਗੀ ਆ ਯੂਪੀ ਦੀ, ਉੱਥੇ 3500 ਕਿਲੋ ਸੋਨੇ ਦੀ ਸੋਨਾ ਮਿਲਿਆ ਹੈਗਾ।
ਮੈਂ ਹੁਣੇ ਉਹਦੀਆਂ ਡਿਟੇਲਸ ਦੇ ਦਿੰਦਾ ਜੀ, ਹੁਣੇ ਉਹਦੀਆਂ ਡਿਟੇਲਸ ਦੇ ਦੇਣਾ, ਐਸਾ ਨਹੀਂ ਕਿ ਅਸੀਂ ਨਹੀਂ ਦਿੰਦੇ ਕੋਈ, ਸਾਡਾ ਕੋਈ ਸਪੈਸਿਫਿਕ ਰੀਜ਼ਨ ਨਹੀਂ ਹੈ ਕੋਈ, ਮੈਂ ਹੁਣੇ ਉਹਦੀਆਂ ਡਿਟੇਲਸ ਤੁਹਾਨੂੰ ਦੇ ਦੇਣਾ। ਹਾਂਜੀ ਮੇਰੇ ਖਿਆਲ ਨਾਲ ਕੋਈ ਸਪੋਂਸਰ ਵੇਟ ਕਰ ਰਹੇ ਸਾਡੇ ਕੋਲ, ਆਖਰੀ ਇੱਕ ਮਿੰਟ ਹੈ, ਉਹਨਾਂ ਨੂੰ ਲੈ ਲਈਏ, ਫਿਰ ਬਨਾਰਸੀ ਸਾਹਿਬ ਤੁਹਾਡੀ ਕੋਲ, ਤੇਜਿੰਦਰ ਸਿੱਧੂ ਸਾਹਿਬ ਤੁਹਾਡੀ ਕੋਲ, ਸਾਰੀਆਂ ਕੋਲ ਲੱਗ। ਹਾਂਜੀ ਯੂ ਗੋ ਹੈਡ। ਹਾਂਜੀ ਸੋਰੀ ਸੋਰੀ, ਸਿਮਰਨ ਜੀ ਸੁਵਿਨਾ ਜੀ ਗੋ ਹੈਡ।
ਤੁਹਾਡਾ ਰਿਲੀਜਨ ਇੱਕ ਪਰਸਨਲ ਮੈਟਰ ਆ, ਔਰ ਤੁਹਾਡੀ ਇੱਕ ਆਈਡੈਂਟੀਟੀ ਹੈ ਕਿ ਤੁਸੀਂ ਕਿਸ ਨਾਲ ਬਿਲੋਂਗ ਕਰਦੇ ਹੋ ਕਿਸ ਨਾਲ ਨਹੀਂ ਕਰਦੇ, ਤੇ ਆਪਣੀ ਪੋਲੀਟੀਕਲੀ ਗੱਲਾਂ ਕੀਤੀਆਂ, ਆਪਣੀ ਇਸ਼ਤਿਹਾਰ ਇਸ਼ਤਿਹੂਰ ਚਲਾਏ, ਲੇਕਿਨ ਰਿਲੀਜਨ ਦੀ ਗੱਲ ਅੱਛੀ ਨਹੀਂ ਹੈਗੀ, ਇਹ ਗੈਰ ਮੁਨਾਸਿਬ ਗੱਲ ਆ, ਕਿਉਂਕਿ ਰਿਲੀਜਨ ਤੁਹਾਡੀ ਆਈਡੈਂਟੀਟੀ ਆ, ਬਗੈਰ ਰਿਲੀਜਨ ਦੇ ਤੁਸੀਂ ਕੀ ਹੋ, ਐਨੀਮਲ ਹੋ ਜਾਂ ਰਕੂਨ ਹੋ, ਤੇ ਇਸ ਵਾਸਤੇ ਤੁਸੀਂ ਤਿਆਗ ਕਰੋ। ਬਾਕੀ ਤੁਹਾਡੇ ਜਿਹੜੇ ਬੰਦਾ
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ, ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਮੀਦਾਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
किचन और बाथरूम की रेनोवेशन तो फिर कस्टम डिजाइन, एक नाम GK ग्रेनाइट एंड मार्बल, कस्टम किचन कैबिनेट्स, बार्स, वैनिटीज या फिर कस्टम काउंटर टॉप्स, हो वुडवर्क या फिर हो ग्रेनाइट और मार्बल के काउंटर टॉप्स, एक नहीं दो नहीं तीन नहीं बल्कि चार, यानी बेशुमार वैरायटी, बेहतरीन कस्टमर सर्विस, क्वालिटी वर्क और दाम बहुत ही मुनासिब। 7171 टोरब्राम रोड, मिसेस साहब, आपके अपने कीरत। 6475343789 6475343789 GK Granite and Marble।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 4168031043 ਦ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਲੱਖ ਵਗਦੇ ਦਰਿਆ ਜਹਾਨੇ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਬ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ